ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨਨ ਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਣਾ ਨਿਰਗੁਣੀ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨ ਜਾਣਹ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਅਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਸ਼ਾ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਧੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਸ੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰੂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਵਨ ਹੋ ਕੇ ਦਰਸ਼ਨ ਬਖਸ਼ੇ ਹਨ। ਉਪਰੰਤ ਨਿਤਨੇਮ ਬਾਣੀਆਂ ਦਾ ਪਾਠ, ਵਾਹਿਗੁਰੂ ਗੁਰਮੰਤਰ ਦੇ ਜਾਪ ਸਿਮਰਨ ਅਤੇ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਰਾਗੀ ਸਿੰਘਾਂ ਨੇ ਸ਼ਬਦਾਂ ਸ਼ੰਤਾਂ ਸਮੇਤ ਗਾਇਨ ਕੀਤਾ ਹੈ। ਅਰਦਾਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਦੇ ਪਾਵਨ ਹੁਕਮਨਾਮਾ ਸਾਹਿਬ ਦਾ ਪਾਠ ਆਪ ਜੀ ਨੇ ਸੁਣਿਆ ਹੈ। ਹੁਣ ਸਮਾਂ ਹੈ ਸਤਿਗੁਰਾਂ ਵੱਲੋਂ ਬਖਸ਼ੇ ਮੁੱਖ ਵਾਕ ਦੀ ਕਥਾ ਵਿਚਾਰ ਦਾ। ਨਾਲ ਹੀ ਅੱਜ ਦੇ ਦਿਨ ਸਾਧ ਸੰਗਤ ਜੀ ਜੋ ਸ੍ਰੀ ਨਨਕਾਣਾ ਸਾਹਿਬ ਵਿਖੇ ਨਰੈਣੂ ਮਹੰਤ ਵਰਗਿਆਂ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਉੱਥੇ ਦੁਸ਼ਕਰਮ ਕਰਦੇ ਸਨ, ਭੈੜੇ ਕਰਮ ਕਰਦੇ ਸਨ, ਸ਼ਰਾਬਾਂ ਪੀਂਦੇ, ਵੇਸਵਾਵਾਂ ਦੇ ਨਾਚ ਕਰਨ ਸੁਣਾਉਣ ਵਾਲੇ ਸੁਣਨ ਵਾਲੇ ਇਹੋ ਜਿਹੇ ਉਹ ਭੈੜੇ ਕਰਮੀ ਮੰਦਕਰਮੀ ਲੋਕ ਸਨ। ਤਾਂ ਇਸ ਕਾਰਨ ਕਰਕੇ ਇਹ ਖਾਲਸਾ ਪੰਥ ਵਿੱਚ ਚਿੰਤਾ ਦਾ ਵਿਸ਼ਾ ਸੀ। ਤਾਂ ਇਕੱਤਰਤਾਵਾਂ ਹੋਈਆਂ, ਵਿਚਾਰਾਂ ਹੋਈਆਂ, ਤਾਂ ਇਹ ਗੁਰਮੁਖ ਪਿਆਰੇ ਭਾਈ ਲਛਮਣ ਸਿੰਘ, ਭਾਈ ਦਲੀਪ ਸਿੰਘ ਆਦਿਕ ਸੰਗਤਾਂ ਦੇ ਜਥੇ ਲੈ ਕੇ ਉੱਥੇ ਗਏ। ਭਾਵੇਂ ਕਿ ਸਲਾਹ ਕੁਛ ਬਦਲੀ ਸੀ ਕਿ ਇਸ ਤਰ੍ਹਾਂ ਅੰਮ੍ਰਿਤ ਵੇਲੇ ਨਿਹੱਥਿਆਂ ਉੱਥੇ ਦਾਖਲ ਹੋਣਾ ਯੋਗ ਨਹੀਂ ਹੈ, ਪਰ ਇਹ ਸੁਨੇਹਾ ਨਾ ਪਹੁੰਚ ਸਕਿਆ ਅਤੇ ਇਸ ਕਰਕੇ ਇਹ ਭਾਈ ਸਾਹਿਬ ਜੀ ਉਦੋਂ ਪੁਰਾਣੇ ਸਮਿਆਂ 'ਚ ਸੁਨੇਹਾ ਇੱਕ ਦੂਜੇ ਤੱਕ ਪਹੁੰਚਾਉਣ ਲਈ ਟੈਲੀਫੋਨ ਆਦਿਕਾਂ ਦਾ ਪ੍ਰਬੰਧ ਨਹੀਂ ਸੀ ਹੁੰਦਾ। ਰਾਤ ਦਾ ਸਮਾਂ ਸੀ, ਮਿਲਾਪ ਨਾ ਹੋ ਸਕਿਆ ਸੁਨੇਹਾ ਦੇਣ ਵਾਲੇ ਸਿੰਘ ਦਾ, ਅਤੇ ਇਸ ਕਰਕੇ ਅੰਮ੍ਰਿਤ ਵੇਲੇ 4 ਵਜੇ ਦਾਖਲ ਹੋਏ ਅਤੇ ਮਹੰਤ ਨਰੈਣੂ ਜਿਹੜਾ ਉਹਦੇ ਗੁੰਡਿਆਂ ਨੇ ਉਹਦੀ ਆਗਿਆ ਅਨੁਸਾਰ ਸਿੱਧੀਆਂ ਗੋਲੀਆਂ ਹਥਿਆਰ ਚਲਾ ਕੇ ਤੇ ਇਹਨਾਂ ਨੂੰ ਸ਼ਹੀਦ ਕੀਤਾ। ਭਾਈ ਲਛਮਣ ਸਿੰਘ ਮਹਾਰਾਜ ਦੀ ਤਾਬਿਆ ਗੋਲੀ ਵੱਜਣ ਕਰਕੇ ਸ਼ਹੀਦ ਹੋਏ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਵੀ ਗੋਲੀ ਲੱਗੀ। ਉਹ ਸਰੂਪ ਸ਼੍ਰੀ ਅਕਾਲ ਤਖਤ ਸਾਹਿਬ ਇਸ ਵੇਲੇ ਮੌਜੂਦ ਹੈ। ਔਰ ਇਸੇ ਤਰ੍ਹਾਂ ਭਾਈ ਦਲੀਪ ਸਿੰਘ ਜੀ ਨੂੰ ਬਾਹਰ ਜੰਡ ਨਾਲ ਬੰਨ ਕੇ ਟੰਗ ਕੇ ਸ਼ਹੀਦ ਕੀਤਾ ਗਿਆ। ਅੱਗ ਲਾ ਕੇ ਸਾੜ ਕੇ 34 ਟੋਕਰੇ ਸਰੀਰ ਦੇ ਜਿਹੜੇ ਲੋਥੜੇ ਹੁੰਦੇ ਹਨ ਮਾਸ ਦੇ, ਉਹ ਉਸ ਵੇਲੇ ਇਕੱਠੇ ਕਰਕੇ ਸੰਸਕਾਰ ਕੀਤਾ ਗਿਆ ਸੀ। ਬਹੁਤ ਭੈੜੇ ਕਰਮ ਇਹਨਾਂ ਮਹੰਤਾਂ ਨੇ ਕੀਤੇ। ਤਰਨ ਤਾਰਨ ਸਾਹਿਬ ਵੀ, ਮੁਕਤਸਰ ਸਾਹਿਬ, ਗੰਗਸਰ, ਜੈਤੋ, ਇਹਨਾਂ ਸਾਰੇ ਸਥਾਨਾਂ 'ਤੇ ਜਿਹੜੇ ਮਹੰਤ ਸੀ ਵਿਗੜ ਚੁੱਕੇ ਸੀ। ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਸੰਦ ਪ੍ਰਥਾ ਚਲਾਈ ਸੀ, ਗੁਰਮਤਿ ਗੁਰਸਿੱਖੀ ਦੇ ਪ੍ਰਚਾਰਕ ਥਾਪੇ ਸਨ, ਪਰ ਚੱਲਦਿਆਂ ਚੱਲਦਿਆਂ ਉਹਨਾਂ ਦੀ ਔਲਾਦ ਅੱਗੇ ਵਿਗੜ ਗਈ ਅਤੇ ਉਹ ਭੈੜੇ ਕਰਮ ਕਰਨ ਲੱਗ ਪਏ, ਸਿੱਖ ਸੰਗਤਾਂ ਨਾਲ ਵਧੀਕੀਆਂ ਕਰਨ ਲੱਗੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਅਨੰਦਪੁਰ ਸਾਹਿਬ ਉਹਨਾਂ ਨੂੰ ਸਾੜਿਆ ਸੀ, ਦੰਡ ਦਿੱਤਾ ਸੀ ਅਤੇ ਸਿੱਧਾ ਸੰਬੰਧ ਸਿੱਖ ਦਾ ਗੁਰੂ ਮਹਾਰਾਜ ਨਾਲ ਜੋੜਿਆ। ਅਤੇ ਅਗਾਂਹ ਫਿਰ ਆਉਣ ਵਾਲੇ ਸਮੇਂ ਜਦੋਂ ਖਾਲਸਾ ਪੰਥ 'ਤੇ ਤੰਗੀ ਤਕਲੀਫ ਦਾ ਸਮਾਂ ਸੀ, ਸਿੰਘ ਸਾਰੇ ਜੰਗਲਾਂ 'ਚ ਰਿਹਾ ਕਰਦੇ ਸਨ, ਉਹਨਾਂ ਸਮਿਆਂ 'ਚ ਉਦਾਸੀ ਅਤੇ ਨਿਰਮਲੇ ਮਹਾਤਮਾਵਾਂ ਨੇ ਸਤਿਗੁਰਾਂ ਦੇ ਅਸਥਾਨਾਂ ਦੀ ਸੇਵਾ ਸੰਭਾਲ ਬੜੇ ਸੁਚੱਜੇ ਢੰਗ ਨਾਲ ਕੀਤੀ। ਉਦਾਸੀ ਮਹਾਂਪੁਰਸ਼ ਬੜੇ ਬੜੇ ਵਿਦਵਾਨ ਅਤੇ ਬੜੀ ਬੜੀ ਬੰਦਗੀ ਵਾਲੇ ਅਤੇ ਬੜੇ ਸਾਬਰੀ ਸੰਤੋਖੀ ਸਨ, ਪਰ ਅਗਾਂਹ ਆਉਣ ਵਾਲੇ ਸਮੇਂ 'ਚ ਜਿਹੜੇ ਹੋਰ ਅਗਾਂਹ ਪੈਦਾ ਹੋਏ ਅਤੇ ਉਹਨਾਂ ਨੇ ਇਹ ਗੁਰਧਾਮਾਂ ਦੀ ਜਿਹੜੀ ਮਾਇਆ ਸੀ ਉਹਦੀ ਦੁਰਵਰਤੋਂ ਕਰਨੀ ਸ਼ੁਰੂ ਕੀਤੀ ਅਤੇ ਇਸ ਤਰ੍ਹਾਂ ਦੇ ਉਹ ਭੈੜੇ ਸੁਭਾਅ ਵਾਲੇ ਬੰਦਿਆਂ ਨੂੰ ਉੱਥੋਂ ਕੱਢਣ ਵਾਸਤੇ ਇਹਨਾਂ ਸੰਗਤਾਂ ਨੇ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੰਖੇਪ ਵਿੱਚ ਹੀ ਅਰਜ਼ ਕੀਤੀ ਹੈ ਕਿ ਉਹਨਾਂ ਸਾਰੇ ਸ਼ਹੀਦਾਂ ਨੂੰ ਕੋਟ ਕੋਟ ਨਮਸਕਾਰ ਕਿ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਦੇ ਅਸਥਾਨ ਦੀ ਪਵਿੱਤਰਤਾ ਬਹਾਲ ਕਰਨ ਵਾਸਤੇ ਆਪਣੇ ਸਰੀਰਾਂ ਦੀਆਂ ਅਹੁਤੀਆਂ ਦਿੱਤੀਆਂ, ਆਪਣੀ ਕੁਰਬਾਨੀ ਦਿੱਤੀ। ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਹੈ, ਉਹਨਾਂ ਨੂੰ ਨਮਸਕਾਰ ਹੈ। ਸਮਾਂ ਹੁਣ ਸ਼੍ਰੀ ਮੁੱਖ ਵਾਕ ਦੀ ਕਥਾ ਦਾ ਅਤੇ ਅਸ਼ਟਪਦੀ ਹੈ, ਇਸਦਾ ਵੱਡ ਆਕਾਰ ਹੈ ਸ਼ਬਦ ਦਾ। ਇਸ ਵਾਸਤੇ ਬਚਦੇ ਸਮੇਂ ਦੌਰਾਨ ਸੰਖੇਪ ਰੂਪ ਵਿੱਚ ਮੁੱਖ ਵਾਕ ਬਚਨਾਂ ਦੀ ਵਿਚਾਰ ਕਰੀਏ ਅਤੇ ਸੁਣੀਏ। ਸੋਰਠ ਰਾਗਣੀ ਅੰਦਰ ਗੁਰਦੇਵ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ, ਘਰ ਦੂਜੇ ਅੰਦਰ ਅਸ਼ਟਪਦੀਆਂ ਲੰਬੇਰੇ ਸ਼ਬਦ ਜਿਨ੍ਹਾਂ ਦੇ ਅੱਠ ਅੱਠ ਪਦ ਘੱਟੋ ਘੱਟ ਹੋਣ, ਉਹ ਆਰੰਭ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜਿਸ ਦੇ ਅਨੇਕਾਂ ਨਾਮ ਹਨ ਪਰ ਉਹਦੀ ਹਸਤੀ ਇੱਕ ਹੀ ਹੈ, ਉਹ ਓਅੰਕਾਰ ਸਭਨਾਂ ਦਾ ਰਚੇਤਾ ਪਾਲਣਹਾਰ ਅਤੇ ਸੰਘਾਰ ਕਰਤਾ ਹੈ। ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਐਸੇ ਵਾਹਿਗੁਰੂ ਜੀ ਦਾ ਗਿਆਨ ਹਿਰਦੇ 'ਚ ਪ੍ਰਗਟ ਹੁੰਦਾ ਹੈ। ਹਜ਼ੂਰ ਸਮਝਾ ਰਹੇ ਨੇ ਕਿ ਪਾਠ ਪੜ੍ਹਿਓ ਅਰਬੇਦ ਵਿਚਾਰਿਓ ਨਿਵਲ ਭੁਜੰਗਮ ਸਾਧੇ। ਜਿਹੜੀ ਪਹਿਲੇ ਰਹਾਉ ਦੀ ਪੰਕਤੀਆਂ ਹਨ ਉੱਥੇ ਇਹ ਸਿੱਧ ਕੀਤਾ ਹਜ਼ੂਰ ਨੇ, ਪਿਆਰੇ ਇਨਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ। ਮੈਂ ਧਾਰ ਕੇ ਜੀਆਂ ਨੇ ਅਨੇਕਾਂ ਕਰਮ ਕਮਾਏ ਹਨ, ਇਹਨਾਂ ਵਿਧੀਆਂ ਨਾਲ ਵਾਹਿਗੁਰੂ ਨੂੰ ਮਿਲਿਆ ਨਹੀਂ ਜਾ ਸਕਦਾ। ਉਹ ਸਾਰੀਆਂ ਵਿਧੀਆਂ ਜਿਹੜੀਆਂ ਲੋਕਾਂ ਨੇ ਵਰਤੀਆਂ, ਹੁਣ ਤੱਕ ਹੁੰਦਾ ਆ ਰਿਹਾ, ਇਹ ਸਾਰੇ ਸਾਧਨ ਲੋਕ ਕਰਦੇ ਆ ਰਹੇ ਨੇ, ਉਹਨਾਂ ਦਾ ਖੰਡਨ ਕਰ ਰਹੇ ਨੇ ਸਤਿਗੁਰੂ ਮਹਾਰਾਜ ਕਿ ਜਦੋਂ ਤੱਕ ਤੁਸੀਂ ਵਾਹਿਗੁਰੂ ਦੀ ਸ਼ਰਨ ਨਹੀਂ ਪੈਂਦੇ ਅਤੇ ਵਾਹਿਗੁਰੂ ਦਾ ਭਜਨ ਨਹੀਂ ਕਰਦੇ, ਵਾਹਿਗੁਰੂ ਦੀ ਕੀਰਤੀ ਰੱਬ ਦਾ ਜਸ ਨਹੀਂ ਗਾਉਂਦੇ, ਵਾਹਿਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ, ਉਦੋਂ ਤੱਕ ਤੁਹਾਡੇ ਇਹ ਬਨਾਵਟੀ ਕਰਮ, ਵਿਖਾਵੇ ਦੇ ਕਰਮ ਕੀਤੇ ਹੋਏ ਨਿਸਫਲ ਹਨ। ਪਾਠ ਪੜ੍ਹਿਓ, ਪਾਠ ਵੇਦਾਂ ਸ਼ਾਸਤਰਾਂ ਦਾ ਪਾਠ ਪੜ੍ਹਿਆ ਅਤੇ ਵੇਦਾਂ ਨੂੰ ਵਿਚਾਰ ਵੀ ਲਿਆ ਵੀ ਉਹਦਾ ਅਰਥ ਭਾਵ ਕੀ ਹੈ, ਉੱਥੋਂ ਸਿੱਖਿਆ ਕੀ ਮਿਲਦੀ ਹੈ, ਇਹ ਆਪ ਸੁਣ ਪੜ੍ਹ ਲਈ ਅਤੇ ਦੂਜਿਆਂ ਨੂੰ ਸੁਣਾ ਦਿੱਤੀ ਅਤੇ ਇਹਦੇ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਸਤਿਗੁਰਾਂ ਦੀ ਪਵਿੱਤਰ ਬਾਣੀ ਅੰਦਰ ਇਕੱਲਾ ਪਾਠ ਕਰਨ ਦਾ ਅਤੇ ਉਹਨੂੰ ਕਮਾਉਣਾ ਨਾ, ਇਹਦਾ ਖੰਡਨ ਕੀਤਾ ਸਤਿਗੁਰੂ ਮਹਾਰਾਜ ਨੇ। ਕਿਆ ਪੜ੍ਹੀ ਹੈ, ਕਿਆ ਗੁਨੀ ਹੈ, ਕਿਆ ਵੇਦ ਪੁਰਾਣਾ ਸੁਣੀਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੇ ਵਾਹਿਗੁਰੂ ਦਾ ਭਜਨ ਨਹੀਂ ਕਰਦੇ, ਪਰਮਾਤਮਾ ਨੂੰ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਨਹੀਂ ਮੰਨਦੇ, ਤਾਂ ਫਿਰ ਮਹਾਰੇ ਕਹਿੰਦੇ ਕਬੀਰ ਜੀ ਵੀ ਕੀ ਪੜ੍ਹਨਾ ਅਤੇ ਕੀ ਗੁਣਨਾ ਵਿਚਾਰਨਾ, ਕੀ ਵੇਦਾਂ ਪੁਰਾਣਾ ਨੂੰ ਸੁਣੀ ਜਾਣਾ, ਸੁਣ ਕੇ ਕੰਨੋਂ ਸੁਣਿਆ ਦੂਜੇ ਕੰਨ ਕੱਢ ਛੱਡਿਆ। ਜਿਵੇਂ ਸਾਡੇ ਸਤਿਗੁਰਾਂ ਦੀ ਪਵਿੱਤਰ ਬਾਣੀ ਮਹਾਰਾਜ ਉਪਦੇਸ਼ ਅੱਜ ਵੀ ਦੇ ਰਹੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਉਦਾਹਰਣ ਲਈ ਇਹ ਮਸਕੀਨ ਜੀ ਨੇ ਆਪਣੀ ਹੱਡ ਬੀਤੀ ਦੱਸੀ ਵੀ 40-45 ਸਾਲ ਤੋਂ ਜਿਨ੍ਹਾਂ ਸ਼ਹਿਰਾਂ ਦੇ ਵੱਡੇ ਗੁਰਦੁਆਰਿਆਂ 'ਚ ਜਾ ਕੇ ਕਥਾ ਸੁਣਾ ਰਹੇ ਹਾਂ, ਤਾਂ ਉਦੋਂ ਤੋਂ ਲੈ ਕੇ ਜਿਹੜੇ ਲੋਕ ਹੁਣ ਤੱਕ ਸੁਣਦੇ ਆ ਰਹੇ ਨੇ, ਉਹ ਦੁਕਾਨ 'ਤੇ ਬੈਠੇ ਹੇਰਾਫੇਰੀ ਵਾਲੀ ਤੱਕੜੀ ਤੋਲਦੇ ਨੇ। ਉਹਨਾਂ ਨੂੰ ਪੁੱਛਿਆ ਵੀ ਜਿਹੜੀ ਤੱਕੜੀ ਅੱਜ ਤੋਂ 40-50 ਸਾਲ ਪਹਿਲਾਂ ਤੁਸੀਂ ਤੋਲਦੇ ਸੀ, ਅੱਜ ਵੀ ਉਹੀ ਕੁਝ ਕਰ ਰਹੇ ਹੋ, ਇਹਦਾ ਕੀ ਕਾਰਨ? ਉਹ ਕਹਿੰਦੇ ਕੀ ਦੱਸੀਏ ਮਸਕੀਨ ਜੀ, ਮਨ ਨਹੀਂ ਮੰਨਦਾ। ਮਤਲਬ ਵਿਸ਼ਵਾਸ ਪਰਮਾਤਮਾ 'ਤੇ ਨਹੀਂ, ਤੱਕੜੀ ਨਾਲ ਕੀਤੀ ਜਿਹੜੀ ਹੇਰਾਫੇਰੀ ਦੁਆਰਾ ਪ੍ਰਾਪਤ ਹੋਈ ਮਾਇਆ ਹੈ ਉਹਦੇ 'ਤੇ ਵਿਸ਼ਵਾਸ ਹੈ ਕਿ ਸੁਖਦਾਈ ਚੀਜ਼ ਆ, ਅਤੇ ਸਤਿਗੁਰਾਂ ਦੇ ਬਚਨ 'ਤੇ ਵਿਸ਼ਵਾਸ ਨਹੀਂ ਹੈ। ਇਸ ਕਰਕੇ ਫਿਰ ਵਿਖਾਵੇ ਦੇ ਕਰਮ ਹੋ ਗਏ, ਅਮਲ ਨਹੀਂ ਹੈ ਅਤੇ ਵਿਖਾਵੇ ਦੇ ਕਰਮ ਨੇ। ਬਾਬਾ ਆਖਿਆ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਉਹ ਕੇਵਲ ਉਹਨਾਂ ਲਈ ਨਹੀਂ ਸੀ, ਸਾਡੇ ਲਈ ਵੀ ਪਹਿਲਾਂ ਉਪਦੇਸ਼ ਸੀ ਕਿ ਚਾਹੇ ਹਿੰਦੂ ਦੇ ਘਰ ਜੰਮਿਆ, ਚਾਹੇ ਮੁਸਲਮਾਨ ਦੇ, ਚਾਹੇ ਸਿੱਖ ਈਸਾਈ ਕਿਸੇ ਦੇ ਘਰ ਜੰਮਿਆ, ਕੋਈ ਸ਼ੁਭ ਅਮਲਾਂ ਤੋਂ ਬਗੈਰ ਰੋਣਾ ਹੀ ਪਵੇਗਾ। ਪਰਮਾਤਮਾ ਇੰਜ ਨਹੀਂ ਪ੍ਰਸੰਨ ਖੁਸ਼ ਹੁੰਦਾ ਵੀ ਸਿਰਫ ਤੁਸੀਂ ਉਹਨੂੰ ਮੱਥਾ ਟੇਕ ਛੱਡੋ, ਕਹੋ ਵੀ ਰੱਬਾ ਮਿਹਰ ਕਰ ਸਾਡੇ 'ਤੇ। ਪਰ ਜਿਹੜੀ ਗੁਰੂ ਪੀਰਾਂ ਪੈਗੰਬਰਾਂ ਦੀ ਦਿੱਤੀ ਸਿੱਖਿਆ ਹੈ, ਜੋ ਦੈਵੀ ਗਿਆਨ ਧਾਰਮਿਕ ਗਿਆਨ ਵਿੱਚੋਂ ਉਪਦੇਸ਼ ਮਿਲਦਾ, ਉਹਨੂੰ ਜੇ ਧਾਰਨ ਨਾ ਕਰੀਏ ਤਾਂ ਗੱਲ ਨਹੀਂ ਬਣੇਗੀ। ਸੋ ਇਸ ਵਾਸਤੇ ਵਿੱਦਿਆ ਬੁਰੀ ਨਹੀਂ ਹੈ, ਵੇਦਾਂ ਪੁਰਾਣਾ ਸ਼ਾਸਤਰਾਂ ਨੂੰ ਪੜ੍ਹਨਾ ਮਾੜਾ ਕਰਮ ਨਹੀਂ ਹੈ। ਜਿਵੇਂ ਬਚਨਾ, ਦੀਵਾ ਬਲੈ ਅੰਧੇਰਾ ਜਾਏ। ਜਦੋਂ ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੁੰਦਾ, ਅਗਿਆਨ ਜਦੋਂ ਸਮਝ ਹੀ ਕੋਈ ਨਹੀਂ, ਉਹਦੇ ਨਾਲੋਂ ਸਮਝ ਤਾਂ ਚੰਗੀ ਆ, ਪਰ ਜੇ ਸਮਝ ਆਉਣ ਦੇ ਬਾਵਜੂਦ ਵੀ ਕਰਮ ਨਹੀਂ ਬਦਲੇ ਫਿਰ ਸਮਝ ਦਾ ਕੋਈ ਫਾਇਦਾ ਨਹੀਂ। ਜਿਵੇਂ ਕਿਹਾ ਹੈ ਕਿ ਕਾਹੇ ਕੀ ਕੁਸਲਾਤ ਹਾਥ ਦੀਪ ਕੂਵੇਂ ਪਰ, ਹੱਥ 'ਤੇ ਦੀਵਾ ਰੱਖ ਕੇ ਜੇ ਕੋਈ ਖੂਹ 'ਚ ਡਿੱਗ ਪੈਂਦਾ ਹੈ ਤਾਂ ਇਹ ਸਿਆਣਪ ਕਾਹਦੀ, ਇਹ ਸਮਝ ਨਹੀਂ ਕਹੀ ਜਾਏਗੀ, ਇਹ ਬੇਵਕੂਫੀ ਕਹੀ ਜਾਏਗੀ। ਭਾਵੇਂ ਸਮਝ ਹੈ, ਹੱਥ 'ਤੇ ਦੀਵਾ ਰੱਖਿਆ ਰੋਸ਼ਨੀ ਹੈ, ਫਿਰ ਵੀ ਖੂਹ 'ਚ ਡਿੱਗ ਪਿਆ ਬੰਦਾ। ਇੱਕ ਤਾਂ ਉਹ ਹੈ ਨਾ ਵਿਅਕਤੀ ਜਿਹਨੂੰ ਸਮਝ ਹੀ ਕੋਈ ਨਹੀਂ, ਪਤਾ ਹੀ ਕੁਛ ਨਹੀਂ, ਅਤੇ ਇੱਕ ਉਹ ਵਿਅਕਤੀ ਹੈ ਜਿਹਨੂੰ ਸਭ ਕੁਝ ਪਤਾ ਹੈ। ਇਸੇ ਕਰਕੇ ਮਨੁੱਖ ਨੂੰ ਦੋਸ਼ ਲੱਗਦੇ ਨੇ। ਜਿਹੜੇ ਪਸ਼ੂ ਜਾਨਵਰ ਹਨ, ਜਿਵੇਂ ਸ਼ੇਰ ਜਾਨਵਰਾਂ ਨੂੰ ਖਾ ਜਾਂਦਾ ਉਹਦੀ ਖੁਰਾਕ ਆ, ਇਸੇ ਤਰ੍ਹਾਂ ਕੋਈ ਪਸ਼ੂ ਦੂਜੇ ਨੂੰ ਢੁੱਡ ਮਾਰ ਕੇ ਸੁੱਟ ਦਿੰਦਾ, ਡੇਗ ਦਿੰਦਾ, ਸੱਟ ਲਾ ਦਿੰਦਾ, ਪਸ਼ੂ ਨੂੰ ਦੋਸ਼ ਕੋਈ ਨਹੀਂ ਕਿਉਂਕਿ ਸਮਝ ਨਹੀਂ ਹੈ। ਮਨੁੱਖ ਨੂੰ ਦੋਸ਼ ਕਿਉਂ ਲੱਗਦਾ? ਮਨੁੱਖ ਜਾਮੇ 'ਚ ਕੀਤੇ ਕਰਮਾਂ ਦਾ ਹੀ ਫਲ ਹੈ, ਕਿਉਂਕਿ ਇਹ ਕਰਮ ਭੂਮੀ ਆ। ਜਿਹੜੇ ਦੂਜੇ ਸਰੀਰ ਹਨ ਉਹ ਕਰਮ ਭੂਮੀਆਂ ਨਹੀਂ, ਉਹ ਭੋਗ ਭੂਮੀਆਂ ਹਨ। ਉੱਥੇ ਸਿਰਫ ਭੋਗਿਆ ਜਾ ਰਿਹਾ ਹੈ, ਉੱਥੇ ਕਰਮ ਨਹੀਂ ਹੋ ਸਕਦਾ। ਨਾ ਕਰਮ ਦੀ ਸਮਝ ਹੈ, ਨਾ ਕਰਮ ਕਮਾਇਆ ਜਾ ਸਕਦਾ। ਇਹ ਮਨੁੱਖ ਜਾਮੇ ਦੇ ਅੰਦਰ ਹੀ ਕਰਮ ਕਮਾਉਣ ਦਾ ਰਾਹ ਖੁੱਲ੍ਹਾ ਹੋਇਆ, ਅਤੇ ਜੇ ਇੱਥੇ ਆ ਕੇ ਬੁਰੇ ਕਰਮ ਨਹੀਂ ਲੋਕ ਛੱਡਦੇ, ਵਿਖਾਵੇ ਦੇ ਤੌਰ 'ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਆਉਣਾ, ਚੋਰੀਆਂ ਕਰਨ ਵਾਲੇ ਲੋਕ ਵੀ ਧਾਰਮਿਕ ਅਸਥਾਨਾਂ 'ਤੇ ਜਾ ਕੇ ਸੁਖਣਾ ਸੁਖਦੇ, ਮਾੜੇ ਕਰਮ ਕਰਨ ਵਾਲੇ ਵੀ। ਔਰ ਇਸ ਪ੍ਰਕਾਰ ਮੈਂ ਵੇਖੇ ਬੰਦੇ ਇਹੋ ਜਿਹੇ, ਡਰੱਗ ਦਾ ਧੰਦਾ ਕਰਨ ਵਾਲੇ ਗੁਰਦੁਆਰਾ ਸਾਹਿਬ ਮੱਥਾ ਟੇਕਣੋਂ ਵੀ ਆਉਂਦੇ, ਤਾਂ ਇਸ ਪ੍ਰਕਾਰ ਉਸ ਡਰੱਗ ਦੇ ਨਾਲ ਉਹ ਉਹਨਾਂ ਨਸ਼ਿਆਂ ਦੇ ਨਾਲ ਲੋਕਾਂ ਦੇ ਧੀਆਂ ਪੁੱਤਰਾਂ ਦਾ ਬੇੜਾ ਗਰਕ ਕਰਨਾ ਪੈਸੇ ਵਾਸਤੇ, ਅਤੇ ਕੀ ਮਨਜ਼ੂਰ ਹੋਵੇਗੀ ਇਹ ਗੱਲ? ਗੁਰੂ ਪੀਰ ਨੂੰ ਇਹ ਗੱਲ ਮਨਜ਼ੂਰ ਨਹੀਂ ਹੋਏਗੀ। ਚੰਮ ਦਾ ਮੱਥਾ ਤਾਂ ਟੇਕਦੇ ਆ ਸਾਰੇ, ਇਹ ਚਮੜੇ ਦਾ ਮੱਥਾ ਟੇਕਣ ਨਾਲ ਨਹੀਂ ਗੱਲ ਬਣੇਗੀ। ਸਮਝ ਹੈ ਮਨੁੱਖ ਨੂੰ ਸਾਰੀ, ਆਤਮਾ ਦੇ ਅੰਦਰ ਸਾਰਾ ਗਿਆਨ ਹੈ, ਬੜਾ ਕੁਝ ਸੁਣਿਆ ਵੀ ਇਹਨੇ, ਮਨ ਨੂੰ ਪਤਾ ਹੈ ਵੀ ਆਹ ਕਰਮ ਨਹੀਂ ਕਰਨਾ, ਆਹ ਕਰਨਾ। ਇਹਦੇ ਬਾਵਜੂਦ ਮਨ ਦੇ ਪਿੱਛੇ ਲੱਗ ਕੇ ਮਾਇਆ ਦੇ ਪ੍ਰਭਾਵ ਥੱਲੇ ਵੀ ਇਸ ਮਾਇਆ ਤੋਂ ਸੁੱਖ ਮਿਲੇਗਾ, ਮਾਇਆ ਦੀ ਖਾਤਰ ਧਰਮ ਛੱਡ ਦਿੱਤਾ, ਗੁਰੂ ਪੀਰ ਦੀ ਸਿੱਖਿਆ ਛੱਡ ਦਿੱਤੀ, ਫਿਰ ਤਾਂ ਤੂੰ ਮਾਇਆ ਦਾ ਪੁਜਾਰੀ ਹੈ। ਜੇ ਤੂੰ ਮਾਇਆ ਦਾ ਪੁਜਾਰੀ ਹੈ ਤਾਂ ਵਾਹਿਗੁਰੂ ਦੀ ਮਿਹਰ ਦਾ ਪਾਤਰ ਨਹੀਂ ਬਣ ਸਕਦਾ ਹੈ। ਇਹ ਨਿਸ਼ੰਗ ਹੋ ਕੇ ਸਤਿਗੁਰਾਂ ਨੇ ਬਚਨ ਕੀਤੇ ਹਨ, ਅਸੀਂ ਗੁਰੂ ਮਹਾਰਾਜ ਦੇ ਬਚਨਾਂ ਨਾਲ ਸਾਂਝ ਨਹੀਂ ਪਾਉਂਦੇ, ਮੱਥਾ ਟੇਕ ਛੱਡਦੇ। ਚਾਹੇ ਅਸੀਂ ਹਾਂ, ਚਾਹੇ ਹਿੰਦੂ ਮਤ ਦੇ ਵੇਦ ਸ਼ਾਸਤਰ ਪੜ੍ਹਨ ਵਾਲੇ ਕੋਈ ਵੀ ਹੈ। ਦੀਵੇ ਨੇ ਹਨੇਰਾ ਦੂਰ ਕਰ ਦਿੱਤਾ, ਚਾਨਣ ਕਰ ਦਿੱਤਾ, ਪਰ ਚਾਨਣ ਦੇ ਵਿੱਚ ਵੀ ਬੰਦਾ ਰਹਿ ਕੇ ਮਾੜੇ ਕਰਮ ਕਰੇ ਤਾਂ ਫਿਰ ਤਾਂ ਬੇਵਕੂਫੀ ਹੈ ਨਾ, ਫਿਰ ਵੀ ਖੂਹ ਡਿੱਗ ਪਏ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਮਤ ਉਹੋ ਜਿਹੀ ਹੋਵੇ, ਵੇਦਾਂ ਦਾ ਪਾਠ ਕੀਤਾ, ਗੁਰੂ ਕੀ ਬਾਣੀ ਦਾ ਪਾਠ ਕੀਤਾ, ਆਪਣੀ ਮਤ ਬਦਲਾਏ। ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ। ਬੁੱਧੀ ਨੂੰ, ਅਕਲ ਨੂੰ, ਸਿਆਣਪ ਨੂੰ, ਮਤ ਨੂੰ ਬਦਲਾਉਣਾ ਹੈ, ਉੱਤਮ ਮਤ ਧਾਰਨ ਕਰਨੀ, ਆਪਣੇ ਮਨ ਦੀ ਜਿਹੜੀ ਪਹਿਲਾਂ ਵਾਲੀ ਮਤ ਆ ਛੱਡਣੀ, ਅਕਲ ਦਾ ਤਿਆਗ ਕਰਨਾ ਹੈ। ਤਾਂ ਇਸ ਪ੍ਰਕਾਰ ਵੇਦ ਪਾਠ ਮਤ, ਵੇਦਾਂ ਪਾਠਾਂ ਵਾਲੀ ਮਤ ਹੋ ਜਾਏ, ਜੋ ਵੇਦ ਵਿੱਚੋਂ ਪਾਠ ਪੜ੍ਹਿਆ ਉਹਦੇ ਅਨੁਸਾਰ ਮਤ ਹੋ ਜਾਏ, ਉਹ ਪਾਪਾਂ ਨੂੰ ਖਾ ਜਾਏਗੀ। ਔਰ ਇਸ ਪ੍ਰਕਾਰ ਉਗਵੈ ਸੂਰ ਨਾ ਜਾਪੈ ਚੰਦ, ਜਦੋਂ ਸੂਰਜ ਚੜ੍ਹਦਾ ਹੈ ਅਤੇ ਚੰਦਰਮਾ ਤਾਰੇ ਅਲੋਪ ਹੋ ਜਾਂਦੇ। ਜਹ ਗਿਆਨ ਪ੍ਰਗਾਸ਼ ਅਗਿਆਨ ਮਿਟੰਤ, ਜਿੱਥੇ ਗਿਆਨ ਦਾ ਪ੍ਰਕਾਸ਼ ਹੈ ਉੱਥੇ ਅਗਿਆਨ ਦਾ ਹਨੇਰਾ ਮਿਟ ਗਿਆ। ਪਰ ਹਜ਼ੂਰ ਕਹਿੰਦੇ ਲੋਕਾਂ ਨੇ ਕੀ ਬਣਾ ਲਿਆ, ਵੇਦ ਪਾਠ ਸੰਸਾਰ ਕੀ ਕਾਰ, ਦੈਵੀ ਗਿਆਨ ਗ੍ਰੰਥਾਂ ਦਾ ਪਾਠ ਕਰਨਾ ਸੰਸਾਰ ਨੇ ਕਾਰ ਬਣਾ ਲਈ, ਧੰਦਾ ਬਣਾ ਲਿਆ ਹੈ। ਇਕਨਾਂ ਨੇ ਸੁਣਾ ਦਿੱਤਾ, ਇਕਨਾਂ ਨੇ ਪਾਠ ਕਰਾ ਲਿਆ ਪੈਸੇ ਦੇ ਤੇ ਪੰਡਤ ਨੂੰ ਜਾਂ ਸਾਨੂੰ ਗੁਰਸਿੱਖਾਂ ਨੂੰ, ਜਿਹੜੇ ਅਸੀਂ ਗ੍ਰੰਥੀ ਸਿੰਘ ਹਾਂ ਜਾਂ ਇਸਲਾਮ ਦੇ ਮੌਲਵੀ ਕਾਜੀ ਹਨ, ਉਹਨਾਂ ਦਾ ਸਾਡਾ ਲੋਕਾਂ ਦਾ ਸਿਰਫ ਜੇ ਧੰਦਾ। ਚੇਤੇ ਰਹੇ ਗੁਰੂ ਕੇ ਪਿਆਰਿਓ, ਜੇ ਇਹ ਜੀਵਨ ਵਿੱਚ ਲਕਸ਼ੇ ਮਿਥਿਆ ਵੀ ਮੈਂ ਪਾਠ ਕਰਕੇ ਕੀਰਤਨ ਤੇ ਕਥਾ ਸੁਣਾ ਕੇ ਸਿਰਫ ਮਾਇਆ ਇਕੱਠੀ ਕਰਨੀ, ਇਸ ਵਾਸਤੇ ਹੀ ਆ, ਤੇ ਫਿਰ ਇਹੋ ਕੁਝ ਮਿਲੇਗਾ, ਇਹਦੋਂ ਵੱਧ ਕੁਛ ਨਹੀਂ। ਅਗਰ ਅੰਦਰ ਭਾਵਨਾ ਹੋਈ ਕਿ ਆਪਣਾ ਜੀਵਨ ਸਫਲਾ ਕਰਨਾ ਹੈ ਤਾਂ ਫਿਰ ਤਰ ਜਾਏਗਾ। ਕਿ ਮੈਨੂੰ ਬਚਨ ਯਾਦ ਆਇਆ, ਗਿਆਨੀ ਮਾਨ ਸਿੰਘ ਝੌਰ ਸਨ ਤੇ ਗੁਰੂ ਦੇ ਸ਼ਬਦ ਦਾ ਕੋਈ ਅਸਰ ਪਿਆ ਮਨ ਤੇ, ਇੱਕ ਸੋਚ ਵਿੱਚ ਪੈ ਗਏ ਤੇ ਭਾਈ ਸਾਹਿਬ ਡਾਕਟਰ ਵੀਰ ਸਿੰਘ ਦੇ ਕੋਲੋਂ ਗਏ। ਕਹਿੰਦੇ ਵੀ ਮੇਰਾ ਚਿੱਤ ਕਰਦਾ ਇਹ ਜੋ ਮੈਂ ਕਥਾ ਸੁਣਾਉਂਦਾ ਸੰਗਤ ਨੂੰ, ਤੇ ਮਨ 'ਚ ਖਿਆਲ ਹੁੰਦਾ ਕਿ ਸੰਗਤ ਵੱਲੋਂ ਦਿੱਤੀ ਮਾਇਆ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ, ਤੇ ਮੈਂ ਚਾਹੁੰਦਾ ਵੀ ਮੈਂ ਹੋਰ ਕੋਈ ਕਿੱਤਾ ਕਰ ਲਵਾਂ, ਕੋਈ ਬਿਜ਼ਨਸ, ਕੋਈ ਕਿੱਤਾ, ਕੋਈ ਕੰਮ ਹੋਰ ਕਰ ਲਵਾਂ, ਅਤੇ ਜਦੋਂ ਵਿਹਲ ਮਿਲੇ ਉਦੋਂ ਸ਼ੌਂਕ ਨਾਲ ਕਥਾ ਸੁਣਾ ਦਿਆ ਕਰਾਂ ਸੰਗਤ ਨੂੰ, ਅਤੇ ਦੱਸੋ ਤੁਹਾਡਾ ਕੀ ਵਿਚਾਰ ਆ, ਮੈਨੂੰ ਸਲਾਹ ਦਿਓ। ਤਾਂ ਭਾਈ ਸਾਹਿਬ ਡਾਕਟਰ ਵੀਰ ਸਿੰਘ ਨੇ ਕਿਹਾ ਵੀ ਜਿਹੜੇ ਮੱਛੀਆਂ ਫੜ ਕੇ ਵੇਚਦੇ ਨੇ ਉਹ ਇੱਕ ਇੱਕ ਕਿਲੋ ਵਿੱਚ ਸੈਂਕੜੇ ਮੱਛੀਆਂ ਹੁੰਦੀਆਂ, ਕਿੰਨੇ ਜੀਆਂ ਦੀ ਜਾਨ ਦਾ ਘਾਤ ਕਰਦੇ ਨੇ, ਤੇਰਾ ਇਹ ਕਥਾ ਸੁਣਾਉਣ ਦਾ ਜਿਹੜਾ ਹੈ ਨਾ ਸੇਵਾ ਜਿਹੜੀ ਹੈ ਇਹ ਉਹਨਾਂ ਮੱਛੀਆਂ ਵੇਚਣ ਵਾਲਿਆਂ ਨਾਲੋਂ ਤਾਂ ਥੱਲੇ ਨਹੀਂ ਹੈ। ਪਰ ਗੱਲ ਇੱਥੇ ਨੀਯਤ ਦੀ ਭਾਵਨਾ ਦੀ ਵੀ, ਜੇ ਸਿਰਫ ਤੂੰ ਮਾਇਆ ਵਾਸਤੇ ਕਰੇਗਾ ਫਿਰ ਘੱਟ ਫਾਇਦਾ ਹੋਏਗਾ। ਫਿਰ ਵੀ ਕਹਿੰਦੇ ਜਿਵੇਂ ਅਸੀਂ ਤੁਰੇ ਜਾਂਦੇ ਹੋਈਏ, ਬਾਰਿਸ਼ ਲੱਥ ਪਏ ਅਤੇ ਕਿਸੇ ਦੁਕਾਨ ਦੇ ਅੱਗੇ ਛੱਤਾ, ਅਸੀਂ ਦੋਵੇਂ ਉੱਥੇ ਖਲੋ ਜਾਈਏ, ਸਾਡਾ ਕੋਈ ਮਨੋਰਥ ਉਸ ਦੁਕਾਨ ਤੋਂ ਸੌਦਾ ਖਰੀਦਣ ਦਾ ਨਹੀਂ, ਦੁਕਾਨ ਉਹ ਤੰਬਾਕੂ ਵੇਚਣ ਵਾਲੀ ਦੀ ਹੋਵੇ, ਅਸੀਂ ਉੱਥੋਂ ਲੈਣਾ ਕੁਛ ਨਹੀਂ, ਪਰ ਛੱਤੇ ਥੱਲੇ ਖਲੋਤੇ ਹਾਂ ਬਾਰਿਸ਼ ਕਰਕੇ ਅਚਨਚੇਤ, ਫਿਰ ਵੀ ਸਾਨੂੰ ਉੱਥੋਂ ਤੰਬਾਕੂ ਦੀ ਸਮੈਲ ਆ ਜਾਂਦੀ, ਤੰਬਾਕੂ ਦੀ ਬਦਬੋ ਆਉਂਦੀ ਜਿਹਨੂੰ ਅਸੀਂ ਪਸੰਦ ਨਹੀਂ ਕਰਦੇ। ਅਤੇ ਇਸੇ ਤਰ੍ਹਾਂ ਜੇ ਉਹ ਦੁਕਾਨ ਹੋਵੇ ਗਾਂਧੀ ਦੀ, ਗਾਂਧੀ ਮਤਲਬ ਇਤਰ ਫੁਲੇਲ ਵੇਚਣ ਵਾਲਾ, ਜਿਹੜਾ ਇਤਰ ਸੁਗੰਧੀਆਂ ਵੇਚਣ ਵਾਲਾ, ਅਸੀਂ ਖਰੀਦਣਾ ਨਹੀਂ, ਅਚਨਚੇਤ ਉੱਥੇ ਰੁਕਿਆ, ਫਿਰ ਵੀ ਸੁਗੰਧੀ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਦਰਬਾਰ ਵਿੱਚ ਜਾਣਾ, ਕੀਰਤਨ ਕਥਾ ਕਰਨਾ, ਸੰਗਤ ਨੂੰ ਸੁਣਾਉਣਾ, ਭਾਵੇਂ ਕਿ ਇਹਦੇ ਨਾਲ ਸਾਨੂੰ ਮਾਇਆ ਵੀ ਮਿਲਦੀ ਹੈ, ਸਾਡਾ ਗੁਜ਼ਾਰਾ ਚੱਲਦਾ, ਪਰ ਸਹਿਜੇ ਸਹਿਜੇ ਆਪਣੇ ਮਨ ਨੂੰ ਇਸ ਇੱਛਾ 'ਚੋਂ ਕੱਢਣਾ। ਮਾਇਆ ਦਾ ਤਿਆਗ ਕਰਨ ਦੀ ਲੋੜ ਨਹੀਂ ਮਾਨ ਸਿੰਘ ਜੀ, ਮਾਇਆ ਦਾ ਤਿਆਗ ਕਰਨ ਦੀ ਲੋੜ ਨਹੀਂ ਹੈ, ਮਾਇਆ ਤੇ ਜੀਆਂ ਦਾ ਨਿਰਵਾਹ ਹੈ ਸਰੀਰਾਂ ਦਾ, ਪਰ ਨਿਸ਼ਾਨਾ ਨਹੀਂ ਇਹ ਮਿਥਣਾ, ਤੁਹਾਡਾ ਲਕਸ਼ ਨਹੀਂ ਹੋਣਾ ਚਾਹੀਦਾ ਵੀ ਸਿਰਫ ਮਾਇਆ। ਸੰਤ ਕਰਤਾਰ ਸਿੰਘ ਖਾਲਸਾ ਜੀ ਨੂੰ ਕਿਸੇ ਨੇ ਕਿਹਾ ਵੀ ਵੇਖੋ ਜੀ ਜਿਹੜੇ ਪਾਠ ਕਰਕੇ ਸੁਣਾਉਣ ਵਾਲੇ ਨੇ ਉਹਨਾਂ ਨੂੰ ਤਾਂ ਮਾਇਆ ਭੇਟਾ ਮਿਲ ਜਾਂਦੀ ਹੈ, ਉਹਨਾਂ ਨੂੰ ਤਾਂ ਇਹੀ ਮਾਇਆ ਮਿਲੇਗੀ, ਜਿਹਨੇ ਪਾਠ ਕਰਾਇਆ ਫਲ ਉਹਨੂੰ ਸਾਰਾ ਮਿਲੇਗਾ। ਮਹਾਂਪੁਰਸ਼ ਕਹਿੰਦੇ ਨਹੀਂ, ਇੱਦਾਂ ਨਹੀਂ ਹੈ, ਮਾਇਆ ਲੈਣ ਦੇ ਨਾਲ ਫਲ ਮੁੱਕ ਨਹੀਂ ਜਾਏਗਾ ਗੁਰੂ ਕੀ ਬਾਣੀ ਪੜ੍ਹ ਕੇ ਸੁਣਾਉਣ ਦਾ। ਮਾਇਆ ਲੈ ਲੈਣ ਨਾਲ ਜਿੰਨਾ ਮਾਇਆ ਭੇਟਾ ਹੁੰਦੀ ਹੈ, ਜੇ ਅਸੀਂ ਅੰਗੀਕਾਰ ਕਰ ਲਈਏ ਤਾਂ ਫਲ ਨਹੀਂ ਮੁੱਕ ਜਾਂਦਾ, ਫਲ ਮਿਲਦਾ ਨੀਯਤ ਦੇ ਅਨੁਸਾਰ। ਜਿੰਨਾ ਪਾਠ ਕਰਾਇਆ ਉਹਨਾਂ ਦੀ ਕਿੰਨੀ ਕੁ ਭਾਵਨਾ, ਹੱਥੀਂ ਸੇਵਾ ਕਿੰਨੀ ਕੁ ਕੀਤੀ, ਬਾਣੀ ਕਿੰਨੀ ਕੁ ਸੁਣੀ ਆ, ਉਹਨਾਂ ਅੰਦਰ ਸ਼ਰਧਾ ਭਾਵਨਾ। ਇਹ ਥੋੜ੍ਹਾ ਵੀ ਉੱਪਰ ਚੁਬਾਰੇ 'ਚ ਅਖੰਡ ਪਾਠ ਸਾਹਿਬ ਰਖਾਇਆ, ਥੱਲੇ ਸਾਰਾ ਟਾਵਰ ਟੈਲੀਵਿਜ਼ਨ ਵੇਖੀ ਜਾਂਦੇ ਜਾਂ ਗੱਪਾਂ ਮਾਰੀ ਜਾਂਦੇ ਨੇ, ਅਤੇ ਮੁੜ ਕੇ ਭੋਗ ਦੇ ਵੇਲੇ ਘੜੀ ਕੁ ਵਿਖਾਵਾ ਕੀਤਾ ਵੀ ਅਸੀਂ ਪਾਠ ਰਖਾਇਆ ਲੋਕਾਂ ਨੂੰ ਸੱਦ ਕੇ, ਬਹੁਤ ਘੱਟ ਫਲ ਮਿਲੇਗਾ ਇੰਝ। ਜੇ ਪਾਠੀਆਂ ਨੇ ਕੀਤਾ ਸ਼ਰਧਾ ਨਾਲ ਉਹ ਲੈ ਜਾਣਗੇ ਬੜਾ ਕੁਛ, ਇਹ ਨਹੀਂ ਵੀ ਮੁੱਕ ਜਾਂਦਾ ਫਲ ਵੀ ਪਾਠ ਕਰਾਉਣ ਵਾਲੇ ਨੇ ਮਾਇਆ ਦੇ ਦਿੱਤੀ ਅਤੇ ਉਹਨੇ ਸਾਰਾ ਲੈ ਲਿਆ, ਨਾ ਨਾ ਨਾ। ਜਿੰਨੀ ਕੁ ਭਾਵਨਾ ਹੈ ਉਨਾ ਕੁ ਫਲ ਪਰਿਵਾਰ ਵਾਲਾ ਲਏਗਾ, ਜਿੰਨੀ ਕੁ ਪਾਠ ਕਰਨ ਵਾਲੇ ਦੀ ਭਾਵਨਾ ਹੈ ਉਨਾ ਕੁ ਫਲ ਉਹਨੂੰ ਮਿਲੇਗਾ। ਪਾਠ ਕਰਕੇ ਸੁਣਾਉਣ ਵਾਲਾ ਪਾਠੀ ਵੀ ਤਰ ਸਕਦਾ ਹੈ ਭਾਵੇਂ ਮਾਇਆ ਆ ਰਹੀ ਉਹਦੇ ਪਾਸ, ਪਰ ਅੰਦਰ ਮਨੋਰਥ, ਅੰਦਰ ਲਕਸ਼, ਅੰਦਰ ਨਿਸ਼ਾਨਾ ਨਾ ਇਹ ਮਿਥਿਆ ਏ ਵੀ ਮੇਰਾ ਕੰਮ ਸਿਰਫ ਇਹ ਮਾਇਆ ਵਾਸਤੇ ਆ, ਨਹੀਂ ਸ਼ਰਧਾ ਭਾਵਨਾ ਹੈ ਨਹੀਂ ਕੋਈ ਵੀ, ਸਿਰਫ ਮਾਇਆ ਕਿੱਤਾ ਬਣਾ ਲਿਆ ਧੰਦਾ ਪਾਠ ਕਰਨਾ, ਤਾਂ ਫਿਰ ਨਹੀਂ ਗੱਲ ਬਣੇਗੀ। ਭਾਵਨਾ ਅੰਦਰ ਪ੍ਰਬਲ ਹੋਏ ਸਤਿਗੁਰਾਂ 'ਤੇ ਕਿ ਇਹ ਕੋਈ ਖਾਸ ਕਾਰਜ ਮੈਂ ਕਰ ਰਿਹਾ ਹਾਂ, ਗੁਰੂ ਮਹਾਰਾਜ ਮੈਥੋਂ ਕਰਾ ਰਹੇ ਧੰਨਵਾਦ। ਜਿਵੇਂ ਇੱਕ ਰਾਗੀ ਸਿੰਘ ਨੂੰ ਮੈਂ ਇੱਕ ਵਾਰੀ ਜਾਣ ਕੇ ਪੁੱਛਿਆ ਪਰਖ ਕਰਨ ਵਾਸਤੇ, ਮੈਂ ਕਿਹਾ ਭਾਈ ਸਾਹਿਬ ਕੀਰਤਨ ਬੜਾ ਸੋਹਣਾ ਤੁਸੀਂ ਕਰਦੇ ਹੋ, ਇੱਥੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਆ, ਅਤੇ ਉੱਥੇ ਸੰਗਤ ਸਵੇਰੇ ਸ਼ਾਮ ਬਹੁਤ ਘੱਟ ਹੁੰਦੀ ਸੀ, ਮੈਂ ਕਿਹਾ ਵੀ ਦਵੜੇ ਬਹੁਤ ਥੋੜ੍ਹੇ ਆਉਂਦੇ ਨੇ। ਤਾਂ ਉਹ ਕਹਿਣ ਲੱਗੇ ਭਾਈ ਸਾਹਿਬ ਕੋਈ ਬਾਤ ਨਹੀਂ, ਜੇ ਅਸੀਂ ਹੋਰ ਕੁਝ ਸਿੱਖਿਆ ਹੁੰਦਾ ਗਾਉਣੇ ਵਜਾਉਣੇ, ਮਾਇਆ ਤਾਂ ਬੜੀ ਆ ਜਾਂਦੀ ਸੀ, ਆ ਜਾਣੀ ਸੀ, ਪਰ ਹੁਣ ਅਸੀਂ ਆਸਾ ਦੀ ਵਾਰ ਦਾ ਕੀਰਤਨ ਲਾ ਕੇ ਕਰਕੇ ਕਮਰੇ 'ਚ ਆਏ ਹਾਂ, ਸਾਡੇ ਮਨ ਨੂੰ ਤਾਂ ਸਕੂਨ ਆ ਨਾ ਵੀ ਅਸੀਂ ਸਤਿਗੁਰੂ ਬਾਬਾ ਜੀ ਦੀ ਬਾਣੀ ਗਾ ਕੇ ਆਏ, ਭਾਵੇਂ ਸੁਣਨ ਵਾਲੇ ਦੋ ਚਾਰ ਸੀ, ਭਾਵੇਂ $10 ਹੋਏ, ਭਾਵੇਂ 15 ਹੋਏ, ਪਰ ਸਾਡੇ ਮਨ ਨੂੰ ਸੰਤੋਖ ਹੈ, ਸ਼ਾਂਤੀ ਹੈ ਵੀ ਅਸੀਂ ਗੁਰੂ ਬਾਬਾ ਜੀ ਦੀ ਬਾਣੀ ਗਾ ਕੇ ਆਏ, ਕੋਈ ਉੱਚ ਪਾਏ ਦੀ ਚੀਜ਼ ਗਾ ਕੇ ਆਏ ਹਾਂ। ਅਤੇ ਜੇ ਗੰਦਬੰਦ ਗਾ ਕੇ ਪੈਸੇ ਬਹੁਤੇ ਮਿਲ ਜਾਂਦੇ ਤਾਂ ਫਿਰ ਕੀ ਹੋ ਜਾਣਾ ਸੀ? ਫਿਰ ਵੀ ਅਸੀਂ ਗੁਲਸ਼ਰੇ ਲਾਉਣੇ ਸੀ ਸਾਡੇ ਪਰਿਵਾਰਾਂ ਘਰ ਵਾਲੀਆਂ ਨੇ, ਮਹਿੰਗੇ ਸੂਟ ਪਾਉਣੇ ਸੀ ਜਾਂ ਹਾਰ ਸ਼ਿੰਗਾਰ ਪਾ ਲੈਣਾ ਸੀ, ਗਹਿਣੇ ਪਾ ਲੈਣੀ, ਹੋਰ ਕੀ ਹੋਣਾ ਸੀ? ਅਤੇ ਸਰੀਰ ਤਾਂ ਸਾਰਿਆਂ ਦੇ ਰਹਿਣੇ ਨਹੀਂ। ਇਸ ਕਰਕੇ ਮਾਇਆ ਤਨ ਦਾ ਨਿਰਵਾਹ ਇੱਕ ਵੱਖਰੀ ਚੀਜ਼, ਪਰ ਜੋ ਗੁਰੂ ਕੀ ਬਾਣੀ ਵਿੱਚ ਅਧਿਆਤਮਵਾਦ ਹੈ, ਪਰਮਾਰਥ ਹੈ, ਇਹ ਭਾਵਨਾ ਹੋਏਗੀ ਅਤੇ ਪਾਰੋਤਾਰਾ ਵੀ ਹੋਏਗਾ। ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਜਿਹੜੇ ਮਿਸਤਰੀ ਅਤੇ ਮਜ਼ਦੂਰ ਬੌਲੀ ਸਾਹਿਬ ਜਦੋਂ ਬਣਦੀ ਸੀ ਉਹ ਲੱਗੇ ਹੋਏ ਸੀ ਕੰਮ 'ਚ, ਅਤੇ ਸਤਿਗੁਰਾਂ ਨੇ ਕਿਹਾ ਵੀ ਜੇ ਸੇਵਾ ਭਾਵਨਾ ਅੰਦਰ ਹੋਈ ਇਹ ਮਾਇਆ ਵੱਖਰੀ ਚੀਜ਼, ਪਾਰੋਤਾਰਾ ਵੀ ਹੋ ਜਾਏਗਾ ਸੇਵਾ ਨਾਲ, ਪਰ ਜੇ ਸਿਰਫ ਸਾਫ ਨੀਅਤ ਨਾਲ ਕੰਮ ਨਾ ਕੀਤਾ, ਦਮੜਿਆਂ ਵਾਸਤੇ ਕੀਤਾ, ਤਾਂ ਫਿਰ ਇਕੱਲੀ ਮਾਇਆ ਮਿਲੇਗੀ, ਫਿਰ ਪਾਰੋਤਾਰਾ ਨਹੀਂ ਹੋਣਾ, ਲਾਭ ਨਹੀਂ ਹੋਣਾ ਫਿਰ ਇਹ ਕੰਮ ਕਰਨ ਦਾ। ਮਜ਼ਦੂਰੀ ਹੋਰ ਵੀ ਕਿਤੇ ਕਰ ਸਕਦੇ ਸੀ, ਮਿਸਤਰੀ ਹੋਰ ਵੀ ਕਿਤੇ ਕੰਮ ਕਰ ਸਕਦੇ ਸਨ, ਦਮੜੇ ਉੱਥੋਂ ਵੀ ਮਿਲ ਜਾਣੇ ਸੀ, ਪਰ ਸਤਿਗੁਰੂ ਦੇ ਘਰ ਵਿੱਚ ਆ ਕੇ ਸੇਵਾ ਕਮਾ ਰਹੇ ਸੀ। ਮਹਾਰਾਜ ਕਹਿੰਦੇ ਤਨਦੇਹੀ ਨਾਲ ਭਾਵਨਾ ਨਾਲ ਕਰਿਓ, ਮਾਇਆ ਤਾਂ ਪਰਿਵਾਰ ਦੇ ਗੁਜ਼ਾਰਾਂ ਲਈ ਹੈ, ਪਰ ਪਾਰੋਤਾਰਾ ਵੀ ਹੋ ਜਾਏਗਾ, ਸੇਵਾ ਦੇ ਤੌਰ 'ਤੇ ਵੀ ਤੁਹਾਡੀ ਇਹ ਕੰਮ ਤੁਹਾਡਾ ਪੁਰਾਣ ਹੋ ਜਾਏਗਾ, ਕੰਮ ਉਹੀ ਹੈ ਜਿਹੜਾ ਹੋਰਨਾਂ ਘਰਾਂ 'ਚ ਕਰਦੇ ਹੋ। ਤਾਂ ਇਸ ਵਾਸਤੇ ਸਾਧ ਸੰਗਤ ਜੀ, ਇਉਂ ਭਾਈ ਵੀਰ ਸਿੰਘ ਨੇ ਗਿਆਨੀ ਮਾਨਸ ਨੂੰ ਸਮਝਾਇਆ ਵੀ ਸੱਜਣਾ ਕਥਾ ਕਰਦਾ ਰਹੋ, ਜੇ ਤੂੰ ਕੰਮ ਧੰਦਾ ਕਰਨ ਲੱਗ ਪਿਆ ਫਿਰ ਇੰਨੀ ਕਥਾ ਨਹੀਂ ਕਰ ਸਕੇਗਾ, ਫਿਰ ਕਦੇ ਕਦਾਂ ਹੀ ਕਿਤੇ ਫਿਰ ਅਵੇਸਲਾ ਵੀ ਹੋ ਜਾਏਗਾ ਵੀ ਮੈਨੂੰ ਕਿਹੜੀ ਲੋੜ ਆ, ਤਾਂ ਖਾਸ ਕਿਤੇ ਮੌਕੇ 'ਤੇ ਕਥਾ ਕਰੇਗਾ। ਅਤੇ ਇਸ ਲਈ ਤੂੰ ਆਪਣੀ ਜ਼ਿੰਦਗੀ ਪਰ ਕਥਾ ਕਰੀ, ਆਪਣੀ ਨੀਅਤ ਸਾਫ਼ ਕਰੀ ਜਾਈਂ, ਅਤੇ ਇਹੋ ਜਿਹੀ ਜਿਹੜੀ ਤੇਰੇ ਅੰਦਰ ਭਾਵਨਾ ਆਈ ਹੈ, ਬੜੀ ਚੰਗੀ ਭਾਵਨਾ ਵੀ ਮੈਂ ਮਾਇਆ ਵਾਸਤੇ ਨਾ ਕਥਾ ਕਰਾਂ, ਮੈਂ ਸ਼ੌਂਕ ਨਾਲ ਕਥਾ ਕਰਾਂ। ਕਹਿੰਦੇ ਇਹ ਸ਼ੌਂਕ ਰੱਖ ਅੰਦਰ, ਮਾਇਆ ਨੂੰ ਦੂਜੇ ਨੰਬਰ 'ਤੇ ਰਹਿਣ ਦੇ, ਮੁੱਖ ਕੰਮ ਹੈ ਪਰਮਾਰਥ, ਮਾਇਆ ਹੈ ਦੂਜੇ ਕੰਮ, ਗਾਉਣ ਕੰਮ ਦੂਸਰਾ ਕੰਮ, ਸਿਰਫ ਮਜ਼ਬੂਰੀ ਵੱਸ ਤਨ ਦਾ ਨਿਰਵਾਹ, ਸਰੀਰ ਤਾਂ ਕਾਇਮ ਰੱਖਣਾ, ਖੁਦਕਸ਼ੀ ਥੋੜ੍ਹਾ ਕਰ ਲੈਣੀ। ਤਾਂ ਇਸ ਵਾਸਤੇ ਇਉਂ ਨੀਅਤ 'ਤੇ ਨਿਰਭਰ ਹੈ। ਤਾਂ ਹਜ਼ੂਰ ਨੇ ਕਿਹਾ ਹੈ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੈ ਚੰਦ, ਜੈ ਗਿਆਨ ਪ੍ਰਗਾਸ ਗਿਆਨ ਮਿਟੰਤ ਪਰ। ਵੇਦ ਪਾਠ ਸੰਸਾਰ ਕੀ ਕਾਰ, ਸੰਸਾਰ ਨੇ ਕਾਰ ਬਣਾ ਲਈ, ਕੋਈ ਬਜ਼ੁਰਗ ਚੜ੍ਹਾਈ ਕਰ ਗਿਆ ਉਹਦੇ ਨਿਮਿਤ ਪਾਠ ਵਿਖਾਵੇ ਦੇ ਤੌਰ 'ਤੇ ਕਰਾ ਛੱਡਿਆ, ਭਾਵਨਾ ਕੋਈ ਹੈ ਹੀ ਨਹੀਂ, ਨਾ ਸੁਣਿਆ ਨਾ ਸੇਵਾ ਕੀਤੀ। ਇੰਜ ਦੇ ਲੋਕ ਅਸੀਂ ਹੁਣ ਇਸ ਵੇਲੇ ਇਸ ਤਰ੍ਹਾਂ ਦੇ ਬਹੁਤੇ ਹੋਏ ਹੋਏ ਨੇ ਵੀ ਅਸੀਂ ਮਾਇਆ ਦੇ ਤੀ, ਬਸ ਪਾਠ ਕਰਾ ਲਿਆ। ਨਹੀਂ, ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ। ਜਿਹਨਾਂ ਨੇ ਸਿਧਾਂਤ ਨੂੰ ਬੁੱਝਿਆ ਨਹੀਂ, ਸਮਝਿਆ ਨਹੀਂ ਅਤੇ ਆਪਣੇ ਮਨ ਨੂੰ ਨਹੀਂ ਸਮਝਾਇਆ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰ ਸਪਾਰ। ਵੇਖੋ ਗੁਰੂ ਮਹਾਰਾਜ ਦੀ ਬਾਣੀ ਦੀ ਇੱਕ ਪੰਕਤੀ ਆ, ਲਾਲਚ ਛਾਡਿਓ ਅੰਧਿਓ, ਲਾਲਚ ਦੁੱਖ ਭਾਰੀ। ਅਤੇ ਜੇ ਅਸੀਂ ਵਿਦਵਾਨਾਂ ਨੇ ਕਥਾ ਕਰਨ ਵਾਲਿਆਂ ਕੀਰਤਨ ਕਰਨ ਵਾਲਿਆਂ ਅੰਦਰ ਲਾਲਚ ਨਾ ਛੱਡਿਆ, ਲਾਲਚ ਕੀ ਹੁੰਦਾ ਵੀ ਜਿਸ ਮਾਇਆ 'ਤੇ ਸਾਡਾ ਹੱਕ ਨਹੀਂ ਉਹਦਾ ਧਿਆਨ ਰੱਖਣਾ ਵੀ ਇਹ ਵੀ ਮੇਰੀ ਜੇਬ 'ਚ ਆ ਜਾਏ, ਅਤੇ ਕੋਸ਼ਿਸ਼ ਕਰਨੀ ਔਰ ਸਬਰ ਸੰਤੋਖ ਦੇ ਸਹਿਤ ਹੋ ਕੇ ਮਾਇਆ ਵਰਤਣੀ, ਕੋਈ ਮਾੜਾ ਕਰਮ ਨਹੀਂ। ਪਰ ਜੇ ਮਹਾਰਾਜ ਕਹਿੰਦੇ ਲਾਲਚ ਨਹੀਂ ਛੱਡਦਾ, ਛੱਡਦੇ ਤੁਸੀਂ ਤਾਂ ਅੰਨੇ ਹੋ, ਲਾਲਚ ਦੁੱਖ ਭਾਰੀ। ਇਸ ਕਰਕੇ ਵਿਦਿਆ ਪੜ੍ਹ ਕੇ ਅਰਥ ਭਾਵ ਜਾਣ ਲੈਣੇ ਜਾਂ ਸੁਣਾ ਦੇਣੇ ਇਹ ਹੇਠਲਾ ਦਰਜਾ ਹੈ, ਅਮਲ ਕਰਨਾ ਹੀ ਉੱਪਰਲਾ ਦਰਜਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਜੇ ਸੁਣ ਵੀ ਲਿਆ ਅਤੇ ਕਹਿ ਵੀ ਦਿੱਤਾ ਵੀ ਠੀਕ ਸੱਤ ਹੈ ਸੱਤ ਹੈ, ਮੰਨੇ ਨਹੀਂ ਮੰਨਿਆ, ਮਨ 'ਚ ਭਾਵਨਾ ਨਹੀਂ ਬਣੀ ਉਸ ਰਾਹ 'ਤੇ ਚੱਲਣ ਦੀ, ਤਾਂ ਨਹੀਂ ਗੱਲ ਬਣੇਗੀ। ਸੋ ਇਸ ਵਾਸਤੇ ਸਮਝਣ ਦੀ ਲੋੜ ਆ ਕਿ ਸਤਿਗੁਰੂ ਕੀ ਕਹਿ ਰਹੇ ਨੇ। ਪਾਠ ਪੜ੍ਹਿਓ, ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ ਹੈ ਚੰਗੀ ਤਰ੍ਹਾਂ, ਘੋਖਿਆ ਹੈ ਅਤੇ ਵੇਦਾਂ ਨੂੰ ਵਿਚਾਰਿਆ ਵੀ ਹੈ। ਬਾਣੀ ਪੜ੍ਹਨ ਪੜ੍ਹਨ ਵਿੱਚ ਅੰਤਰ ਹੈ, ਇੱਕ ਪੜ੍ਹ ਰਿਹਾ ਵੀ ਮੈਂ ਵੇਖਾਂ ਕਿਸ ਗੁਰੂ ਸਾਹਿਬ ਦੀ ਬਾਣੀ ਕਿੰਨੇ ਸ਼ਬਦ ਹਨ, ਅਰਥ ਕੀ ਹਨ। ਇੱਕ ਪੜ੍ਹ ਰਿਹਾ ਹੈ ਜਾਪ ਦੇ ਤੌਰ 'ਤੇ, ਇਹਨੂੰ ਕਹਿੰਦੇ ਨੇ ਬਾਣੀ ਨੂੰ ਜਪਣਾ। ਉਂਝ ਵੈਸੇ ਸ਼ਬਦ ਅਸੀਂ ਵਰਤ ਰਹੇ ਨੇ ਬਾਣੀ ਪੜ੍ਹੋ, ਅਸਲ ਵਿੱਚ ਬਾਣੀ ਪੜ੍ਹਨ ਅਤੇ ਬਾਣੀ ਜਪਣ 'ਚ ਅੰਤਰ ਹੈ। ਜਪਣਾ ਵਾਹਿਗੁਰੂ ਦਾ ਨਾਮ ਜਾਣ ਕੇ, ਇਹ ਬੰਦਗੀ ਹੈ, ਕਿਉਂਕਿ ਗੁਰੂ ਕੀ ਬਾਣੀ ਦੇ ਹਰ ਸ਼ਬਦ ਵਿੱਚ ਪਰਮਾਤਮਾ ਦੀ ਵਡਿਆਈ ਹੈ। ਤਾਂ ਇਸ ਤਰ੍ਹਾਂ ਵੇਦਾਂ ਸ਼ਾਸਤਰਾਂ ਬਾਕੀ ਗ੍ਰੰਥਾਂ ਨਾਲੋਂ ਅੰਤਰ ਵੀ ਬੜਾ ਦਿਨ ਰਾਤ ਦਾ। ਸਤਿਗੁਰੂ ਦੀ ਬਾਣੀ ਵਿੱਚ ਭਜਨ ਹੈ, ਇਹ ਭਜਨ ਹੈ ਅਕਾਲ ਪੁਰਖ ਦਾ, ਉਪਦੇਸ਼ ਵੀ, ਬੇਨਤੀਆਂ ਵੀ, ਭਜਨ ਵੀ, ਗਿਆਨ ਵੀ, ਵਿਰਾਗ ਵੀ, ਸਭ ਕੁਛ ਹੀ ਗੁਰੂ ਕੀ ਬਾਣੀ 'ਚ ਭਰਿਆ ਹੋਇਆ। ਗਿਆਨ, ਵਿਰਾਗ, ਨਾਮ, ਪਰਮਾਤਮਾ ਦੀ ਕੀਰਤੀ ਔਰ ਪਰਮਾਤਮਾ ਦੇ ਸਨਮੁਖ ਹੋਣ ਦਾ ਰਾਹ, ਬਾਣੀ ਦਾ ਸ਼ਰਧਾ ਨਾਲ ਪਾਠ ਹੀ ਕਰੀ ਜਾਓ ਤੇ ਆਪਣੇ ਆਪ ਹੀ ਸਿਮਰਨ ਵੀ ਮਹਾਂਪੁਰਸ਼ ਕਹਿੰਦੇ ਸੀ ਚੱਲ ਪਏਗਾ। ਜੇ ਭਾਵਨਾ ਨਾਲ ਬਾਣੀ ਦਾ ਪਾਠ ਕਰੀ ਜਾਓ ਤੇ ਇਹ ਸਿਮਰਨ ਹੀ ਬਣ ਜਾਏਗਾ, ਕਿਉਂਕਿ ਦੁੱਧ ਵਿੱਚੋਂ ਘਿਓ ਨਿਕਲਦਾ, ਗੁਰੂ ਕੀ ਬਾਣੀ ਦੁੱਧ ਹੈ, ਇੱਥੋਂ ਹੀ ਨਾਮ ਸਿਮਰਨ ਦੀ ਦਾਤ ਮਿਲ ਜਾਏਗੀ। ਤੇ ਇਹ ਬਾਣੀ ਕਿਉਂ ਉਚਾਰੀ? ਕਿਉਂਕਿ ਮਨ ਮੰਨਦਾ ਨਹੀਂ ਹੈ, ਵਾਹਿਗੁਰੂ ਦੇ ਨਾਮ ਨਾਲ ਨਹੀਂ ਜੁੜਦਾ। ਇਹ ਗੁਰਬਾਣੀ ਦੇ ਅਭਿਆਸ ਦੁਆਰਾ ਭਾਵਨਾ ਨਾਲ ਪ੍ਰਬਾਣੀ ਪੜ੍ਹੀ ਜਾਏ। ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਮਹਾਰਾਜ ਕਹਿੰਦੇ ਸਤਿਗੁਰਾਂ ਦੀ ਬਾਣੀ ਸਤ ਸਰੂਪ, ਪਰਮਾਤਮਾ ਸਰੂਪ ਹੈ, ਤੇ ਗੁਰਬਾਣੀ ਨਾਲ ਇੰਨੀ ਭਾਵਨਾ ਹੋਵੇ, ਇੰਨਾ ਸ਼ਰਧਾ ਨਾਲ ਪਾਠ ਕੀਤਾ ਜਾਏ, ਗੁਰਬਾਣੀ ਬਣ ਜਾਈਦਾ, ਗੁਰਬਾਣੀ ਦਾ ਰੂਪ ਹੀ ਬਣ ਜਾਣਾ ਚਾਹੀਦਾ। ਜਿਵੇਂ ਕੁਰਾਨ ਸ਼ਰੀਫ ਦੀ ਤਲਾਵਤ ਹੀ ਦਿੰਦੀ ਸੀ ਰਾਵੀਆ, ਅਤੇ ਬਹੁਤ ਦੂਰ ਪਹੁੰਚ ਗਈ ਸੀ। ਕੁਰਾਨ ਸ਼ਰੀਫ ਬੜੇ ਪ੍ਰੇਮ ਨਾਲ ਉਹ ਬਾਣੀ ਇਸ ਦਾ ਪਾਠ ਕਰਦੀ ਸੀ ਕੁਰਾਨ ਸ਼ਰੀਫ ਦਾ, ਅਤੇ ਉਹ ਬੜੇ ਟਿਕਾਣੇ ਪਹੁੰਚੀ ਹੋਈ ਮਹਾਤਮਾ ਬਣ ਗਈ ਸੀ, ਸੰਤਣੀ ਬਣ ਗਈ ਸੀ, ਵੱਡੇ ਵੱਡੇ ਸਾਧੂ ਸੰਤੋ ਦਾ ਸਤਿਕਾਰ ਕਰਦੇ ਸਨ। ਇਸ ਪ੍ਰਕਾਰ ਇੱਕ ਬੀਬੀ ਜੀ ਸਨ, ਜ਼ਿਲ੍ਹਾ ਅੰਮ੍ਰਿਤਸਰ ਸਰਹਾਲੀ ਪਿੰਡ, ਮਾਤਾ ਗੁਰਦੀਪ ਕੌਰ ਉਹਨਾਂ ਦਾ ਨਾਂ ਸੀ। ਉਹ ਸੰਤ ਗੁਰਭਜਨ ਸਿੰਘ, ਸੰਤ ਕਰਤਾਰ ਸਿੰਘ, ਸੰਤ ਜਰਨੈਲ ਸਿੰਘ, ਬਾਬਾ ਠਾਕਰ ਸਿੰਘ ਦੇ ਸਮੇਂ ਤੱਕ ਟਕਸਾਲ ਨਾਲ ਵੀ ਰਹੀ ਜੁੜੀ ਹੋਈ, ਅਤੇ ਇਸੇ ਤਰ੍ਹਾਂ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ, ਉਹਨਾਂ ਪਾਸ ਵੀ ਗੁਰਮਤ ਨਾਮ ਅਭਿਆਸ ਕਮਾਈ ਸਮਾਗਮ ਹੁੰਦਾ ਹਰ ਸਾਲ, ਉੱਥੇ ਵੀ ਜਾਇਆ ਕਰਦੇ ਸਨ। ਹੋਰ ਵੀ ਗੁਰਮੁਖ ਜਨਾਂ ਦਾ ਸਤਿਕਾਰ ਮਾਣ ਕਰਨ ਵਾਲੇ, ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਦਾ ਵੀ ਪ੍ਰੇਮ ਸੀ। ਤਾਂ ਉਸ ਬੀਬੀ ਦੀ ਇੱਛਾ ਸੀ ਵੀ ਸੰਤ ਕਰਤਾਰ ਸਿੰਘ ਖਾਲਸਾ ਜੀ ਜਥੇ ਸਮੇਤ ਸਾਡੇ ਘਰ ਰਹਿਣ ਲੰਬਾ ਸਮਾਂ, ਅਤੇ 101 ਅਖੰਡ ਪਾਠ ਸਾਹਿਬ ਜਥੇ ਦੇ ਸਿੰਘ ਕਰਨ, ਅਤੇ ਉਹ ਚਾਹੁੰਦੀ ਸੀ ਮਹਾਂਪੁਰਸ਼ਾਂ ਤੋਂ ਕਰਾਉਣਾ। ਤਾਂ ਸੰਤਾਂ ਕੋਲ ਇੰਨਾ ਸਮਾਂ ਨਹੀਂ ਸੀ। ਫਿਰ ਬਾਬਾ ਹਰਨਾਮ ਸਿੰਘ ਨੇ ਕਿਹਾ ਵੀ ਜੋ ਕੁਝ ਖਾਲਸਾ ਜੀ ਕਹਿ ਰਹੇ ਉਹ ਸਹੀ ਹੈ, ਤੂੰ ਜਿਹੜੀ ਮਨ 'ਚ ਤਮੰਨਾ ਧਾਰ ਲਈ ਆ ਵੀ 101 ਅਖੰਡ ਪਾਠ ਸਾਹਿਬ ਉਹੀ ਕਰਨ, ਇਹ ਨਹੀਂ ਠੀਕ, ਅਤੇ ਇਹ ਪੰਥ ਦੇ ਪ੍ਰਚਾਰ ਵਿੱਚ ਰੋੜਾ ਨਾ ਬਣ, ਤੂੰ ਖੁਦ ਬਾਣੀ ਦੀ ਸੰਥਿਆ ਕੀਤੀ ਹੋਈ ਹੈ, ਸਾਡਾ ਵਚਨ ਰਿਹਾ, ਤੈਨੂੰ ਅਖੰਡ ਪਾਠਾਂ ਜਿੰਨਾ ਹੀ ਫਲ ਮਿਲ ਜਾਏਗਾ, ਤੂੰ ਆਪ ਮਹਾਰਾਜ ਦੀ ਬਾਣੀ ਦਾ ਸਹਿਜ ਪਾਠ ਕਰ, 101 ਪਾਠ ਕਰ। ਅਤੇ ਫਿਰ ਬੀਬੀ ਜਦੋਂ 50 ਪਾਠ ਉਹਨੇ ਕਰ ਲਏ ਸੀ ਤਾਂ ਸਤਿਗੁਰਾਂ ਦੀ ਬਖਸ਼ਿਸ਼ ਹੋ ਗਈ, ਦਰਸ਼ਨ ਹੋਣ ਲੱਗ ਪਏ ਸਨ। ਅਤੇ ਆਪ ਉਹਨੇ ਵਚਨ ਦੱਸੇ ਸੀ ਵੀ ਜਿਸ ਤਰ੍ਹਾਂ ਦੀ ਭਾਵਨਾ ਮੇਰੇ ਮਨ 'ਚ ਬਣੇ ਕਿ ਸਤਿਗੁਰੂ ਨਾਨਕ ਦੇਵ ਜੀ ਦਾ ਬਾਲਕ ਅਵਸਥਾ ਸਰੂਪ ਕਿਹੋ ਜਿਹਾ ਸੀ ਔਰ ਜਵਾਨੀ 'ਚ ਮਹਾਰਾਜ ਦਾ ਸਰੂਪ ਕਿਹੋ ਜਿਹਾ ਸੀ, ਮਹਾਰਾਜ ਉਸੇ ਰੂਪ 'ਚ ਦਰਸ਼ਨ ਦੇ ਦਿੰਦੇ ਆ। ਅਤੇ ਉਹ ਕਹਿੰਦੀ ਸੀ ਬੇਟਾ ਗੁਰੂ ਮਹਾਰਾਜ ਤਾਂ ਦੂਰ ਨਹੀਂ ਹਨ, ਆਪਣਾ ਮਨ ਹੀ ਦੂਰ ਚਲਾ ਜਾਂਦਾ। ਅਤੇ ਇੰਨਾ ਪ੍ਰੇਮ ਉਹਦੇ ਮਨ 'ਚ ਪੈਦਾ ਹੋ ਗਿਆ, ਐਸੀ ਅਵਸਥਾ ਬਣ ਗਈ ਸੀ। ਇੱਥੇ ਸਿੰਘ ਆ ਨਿਊਯਾਰਕ, ਉਹ ਕਹਿੰਦਾ ਇੱਕ ਵਾਰੀ ਮੈਂ 11 ਵਜੇ ਗਿਆ, ਬੀਬੀ ਜੀ ਮਹਾਰਾਜ ਦੇ ਤਾਬਿਆ ਬੈਠੇ ਪਾਠ ਕਰੀ ਜਾ ਰਹੇ ਸੀ, ਜਿਵੇਂ ਮੱਛੀ ਤਰਦੀ ਹੈ ਨਾ ਸਮੁੰਦਰ 'ਚ, ਇੰਜ ਸੀ। ਅਤੇ ਮੈਂ ਬਹਿ ਗਿਆ ਜਾ ਕੇ। ਕੁਝ ਸਮੇਂ ਬਾਅਦ ਫਿਰ ਉਹਨਾਂ ਨੂੰ ਮੇਰੇ ਵੱਲ ਨਜ਼ਰ ਪਈ ਅਤੇ ਮਹਾਰਾਜ ਦੇ ਸਰੂਪ 'ਤੇ ਰੁਮਾਲਾ ਪਾਇਆ ਅਤੇ ਪੁੱਛਿਆ ਵੀਰ ਜੀ ਸਮਾਂ ਕੀ ਹੋਇਆ? ਮੈਂ ਘੜੀ ਵੇਖ ਕੇ ਦੱਸਿਆ ਜੀ 11 ਵਜੇ। ਕਹਿੰਦੇ ਅੱਛਾ, ਮੈਂ 3-4 ਵਜੇ ਇਸ਼ਨਾਨ ਕਰਕੇ ਬੈਠੀ ਸੀ, ਪਤਾ ਨਹੀਂ ਲੱਗਾ ਕਿਵੇਂ ਸਮਾਂ ਲੰਘ ਗਿਆ। ਜਦੋਂ ਜਿੱਥੇ ਮਨ ਜੁੜਿਆ ਹੁੰਦਾ, ਰਸੀਆ ਬਣਿਆ, ਉੱਥੇ ਸਰੀਰ ਦਾ ਥਕੇਵਾਂ ਵੀ ਮਹਿਸੂਸ ਨਹੀਂ ਹੁੰਦਾ। ਜਿੱਥੇ ਮਨ ਅੱਕਦਾ ਹੈ ਉੱਥੇ ਥਕੇਵਾਂ ਮਹਿਸੂਸ ਹੁੰਦਾ, ਉੱਥੇ ਸਰੀਰ ਵੀ ਥੱਕਦਾ ਬੜੀ ਛੇਤੀ। ਜਿੱਥੇ ਮਨ ਜੁੜਿਆ ਹੋਇਆ ਹੋਵੇ ਉੱਥੇ ਛੇਤੀ ਨਾਲ ਥਕੇਵਾਂ ਨਹੀਂ ਹੁੰਦਾ। ਇਸ ਕਰਕੇ ਮਨ ਅਤੇ ਸਰੀਰ ਦਾ ਆਪਸ ਵਿੱਚ ਸੰਬੰਧ ਆ। ਇਉਂ ਮਨ ਹੀ ਹੈ ਜਿਹੜਾ ਰਸਤੇ 'ਚ ਲਿੱਕਾ ਬਣਿਆ ਹੋਇਆ, ਅਤੇ ਮਨ ਦੇ ਉੱਤੇ ਮੈਲਾਂ ਚੜ੍ਹੀਆਂ ਹੋਈਆਂ, ਅਤੇ ਅਸੀਂ ਉਤਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਉਪਦੇਸ਼ ਨੂੰ ਸੁਣ ਕੇ ਮੰਨਿਆ ਅਤੇ ਫਿਰ ਮੈਲਾਂ ਉਤਰਨਗੀਆਂ। ਜੇ ਕੁਝ ਵੀ ਨਹੀਂ ਧਾਰਨ ਕੀਤਾ ਤਾਂ ਫਿਰ ਨਹੀਂ ਗੱਲ ਬਣੇਗੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਲੋਕਾਂ ਨੇ ਸਾਧਨ ਬੜੇ ਕੀਤੇ ਪਰ ਅੰਦਰ ਭਾਵਨਾ ਨਹੀਂ ਇਹੋ ਜਿਹੀ ਬਣੀ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਿਆ। ਪਾਠ ਪੜ੍ਹਿਆ ਵੇਦਾਂ ਦਾ, ਵੇਦਾਂ ਨੂੰ ਵਿਚਾਰ ਲਿਆ, ਅਰਥ ਭਾਵ 'ਚ ਅੱਗੇ ਸੁਣਾਉਣ ਮਨੋਰਥ ਬਣਾ ਲਿਆ, ਵੀ ਇਹਦੇ ਨਾਲ ਪੂਜਾ ਕਰਾਈਏ, ਮਾਇਆ ਇਕੱਠੀ ਕਰੀਏ, ਮੌਜਾਂ ਮਾਣੀਏ, ਬਸ ਇੰਜ ਇੱਥੋਂ ਤੱਕ ਰਹਿ ਗਏ ਲੋਕ। ਨਿਵਲ ਭੁਜੰਗਮ ਸਾਧੇ, ਨਿਵਲ ਕਰਮ ਹੁੰਦਾ ਨੇਤੀ ਧੋਤੀ, ਇੱਕ ਦੋ ਕੁ ਗਿੱਠਾਂ ਧਾਗਾ ਲੈ ਕੇ ਮੁਲਾਇਮ ਜਿਹਾ, ਅਤੇ ਨੱਕ ਵਿੱਚ ਦੀ ਪਾ ਕੇ ਅਤੇ ਗਲੇ ਵਿੱਚ ਦੀ ਬਾਹਰ ਖਿੱਚਣਾ, ਇੰਜ ਨਾਸਾਂ ਸਾਫ਼ ਕਰਦੇ, ਗਲਾ ਅਤੇ ਨਾਸਾਂ ਨੂੰ ਸਾਫ਼ ਕਰਦੇ, ਇਹਨੂੰ ਕਹਿੰਦੇ ਨੇਤੀ। ਇੱਕ ਹੁੰਦੀ ਹੈ ਧੋਤੀ, ਕਾਫ਼ੀ ਲੰਬਾ ਕੱਪੜਾ, ਸੋ ਚੱਪਾ 2 ਉਂਗਲਾਂ ਚੌੜਾ ਕੱਪੜਾ ਲੈ ਕੇ ਅਤੇ ਪਾਣੀ ਦੀ ਸਹਾਇਤਾ ਨਾਲ ਅੰਦਰ ਭੇਜਣਾ ਸਰੀਰ ਦੇ, ਅਤੇ ਫਿਰ ਕੁਝ ਸਮੇਂ ਬਾਅਦ ਉਹਨੂੰ ਬਾਹਰ ਕੱਢਣਾ। ਇਹਨੂੰ ਕਹਿੰਦੇ ਨੇ ਆਂਦਰਾਂ ਸਾਫ਼ ਕਰਨੀ ਆ, ਧੋਤੀ ਕਰਮ, ਨੇਤੀ ਅਤੇ ਧੋਤੀ। ਅਤੇ ਭੁਜੰਗਮ ਸਾਧੇ, ਸਵਾਸਾਂ ਰਾਹੀਂ ਜਿਹੜੀ ਸਾਡੀ ਕੰਗਰੋੜ ਦੇ ਨਾਲ ਨਾਲ ਬਰੀਕ ਨਾੜੀ ਜਾਂਦੀ ਆ ਉਹਨੂੰ ਕਹਿੰਦੇ ਭੁਜੰਗਮਾ ਨਾੜੀ, ਉਹ ਜਾਂਦੀ ਦਸਮ ਦੁਆਰ ਤੱਕ, ਅਤੇ ਇਹਦੇ ਰਾਹੀਂ ਉਹ ਪ੍ਰਾਣਾਯਾਮ ਕਰਕੇ ਬੜੀ ਮਿਹਨਤ ਕਰਕੇ ਅਤੇ ਪ੍ਰਾਣ ਚੜ੍ਹਾਉਂਦੇ ਆ ਦਸਮ ਦੁਆਰ 'ਚ। ਮਨ ਨਹੀਂ ਸਾਫ਼ ਹੁੰਦਾ, ਜਦੋਂ ਮਨ ਸਾਫ਼ ਹੋ ਕੇ ਨਿਰਮਲ ਹੋ ਕੇ ਦਸਮ ਦੁਆਰ ਖੁੱਲ੍ਹਦਾ ਉਹ ਵੱਖਰਾ ਆਨੰਦ ਰਸ ਹੈ, ਉਹਦਾ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਜਿਹੜਾ ਇਹ ਹੈ ਵੀ ਪ੍ਰਾਣ ਦਸਮ ਦੁਆਰ ਚੜ੍ਹਾਉਣੇ ਭੁਜੰਗਮਾ ਨਾੜੀ ਦੀ ਸਾਧਨਾ ਕਰਕੇ, ਇਹ ਵੀ ਕਰ ਵੇਖੇ ਪਰ ਮਨ ਸਾਫ਼ ਨਹੀਂ ਹੋਇਆ। ਮਛਿੰਦਰ ਨਾਥ ਔਰ ਇਸੇ ਤਰ੍ਹਾਂ ਸੰਤ ਸੁੰਦਰ ਸਿੰਘ ਦੇ ਵੇਲੇ ਯੋਗੀ ਸੀ, ਉਹਦਾ ਵੀ ਇੰਜ ਮਨ ਵਿਗੜਿਆ ਹੋਇਆ ਸੀ, ਮਨ ਮੈਲਾ ਸੀ, ਵਿਕਾਰੀ ਸੀ। ਪਰ ਪ੍ਰਾਣ ਦਸਮ ਦੁਆਰ ਚੜ੍ਹਾ ਕੇ ਠਹਿਰਾਉਣੇ ਉਤਾਰਨੇ ਉਹ ਜਾਣਦਾ ਸੀ, ਅਤੇ ਫਿਰ ਉਹਨੇ ਅੰਮ੍ਰਿਤ ਛਕਿਆ ਬਾਅਦ ਵਿੱਚ। ਤਾਂ ਇਸ ਪ੍ਰਕਾਰ ਇਹ ਵੀ ਕਰਮ ਕਰਕੇ ਵੇਖੇ, ਨਿਵਲੀ ਕਰਮ ਆਸਨ 84 ਇਨਮੈਂ ਸ਼ਾਂਤ ਨਾ ਆਵੇ ਜੀਉ, ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਇਸ ਤਰ੍ਹਾਂ ਨੇਤੀ ਧੋਤੀ ਕਰਮ ਵੀ ਕੀਤੇ, ਭੁਜੰਗਮਾ ਨਾੜੀ ਵੀ ਸਾਧੀ, ਪੰਚ ਜਣਾ ਸਿਉ ਸੰਗ ਨਾ ਛੁਟਕਿਓ, ਪੰਚ ਪੂਤ ਜਣੇ ਇੱਕ ਮਾਏ, ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿਹੜੇ ਜਣੇ ਹੋਏ ਆ ਨਾ ਮਾਇਆ ਦੇ, ਇਹਨਾਂ ਪੰਜਾਂ ਦੇ ਨਾਲ ਜਿਹੜਾ ਸੰਗ ਬਣਿਆ ਹੋਇਆ ਮਨ ਦਾ, ਉਹ ਛੁਟਕਿਆ ਨਹੀਂ, ਹਟਿਆ ਨਹੀਂ, ਸੰਗ ਬਣਿਆ ਰਿਹਾ, ਇਹ ਸਾਥ ਨਹੀਂ ਛੁੱਟਿਆ ਇਹਨਾਂ ਦਾ। ਇਹ ਪੰਜਾਂ ਵਿਕਾਰਾਂ ਨੇ ਮਨ ਆਪਣਾ ਰੂਪ ਹੀ ਬਣਾ ਲਿਆ ਹੋਇਆ, ਸਾਡਾ ਮਨ ਸੰਸਾਰੀਆਂ ਦਾ ਇਹਨਾਂ ਪੰਜਾਂ ਦਾ ਰੂਪ ਹੈ, ਇਸ ਮਨ ਦੇ ਅੰਦਰ ਹੀ ਸਭ ਕੁਛ ਹੈ। ਪੰਜੇ ਵਿਕਾਰ, ਪੰਜੇ ਦੋਸ਼ ਔਰ ਵੈਰ ਵਿਰੋਧ ਈਰਖਾ ਨਿੰਦਿਆ ਸਭ ਕੁਝ ਮਨ ਅੰਦਰ ਹੀ ਹੁੰਦਾ, ਅਤੇ ਇਸੇ ਤਰ੍ਹਾਂ ਇਹੀ ਮਨ ਹੈ, ਇਹਦੇ ਡੂੰਘੇ ਤਲ 'ਤੇ ਜਾ ਕੇ ਅੰਤਰ ਖੂਹਟਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਏ ਪਨਿਹਾਰੀ। ਜਦੋਂ ਇਹ ਮੈਲਾਂ ਸਾਰੀਆਂ ਉੱਤੋਂ ਦੱਸ ਜਾਣਗੀਆਂ ਤਾਂ ਇਹ ਮਨ ਵਿੱਚ ਹੀ ਰਾਮ ਹੈ। ਆਤਮ ਮੈਂ ਰਾਮ, ਰਾਮ ਮੈਂ ਆਤਮ ਚੀਨਸ ਗੁਰ ਵਿਚਾਰਾ, ਆਤਮਾ ਵੀ ਪਰਮਾਤਮਾ ਦੀ ਅੰਸ਼ੀ ਹੈ, ਪਰ ਮਨ ਦਾ ਜਿਹੜਾ ਉੱਪਰਲਾ ਤਲ ਹੈ ਉੱਥੇ ਇਹੋ ਕੁਛ ਹੀ ਹੈ। ਵਿਕਾਰ ਵੀ ਸਾਰੇ ਮਨ ਵਿੱਚ ਨੇ, ਪਾਪ ਵੀ ਸਾਰੇ ਮਨ ਵਿੱਚ ਨੇ। ਵਿਕਾਰਾਂ ਦਾ ਸੰਬੰਧ ਸਰੀਰਾਂ ਨਾਲ ਨਹੀਂ ਹੈ, ਮਨ ਦੇ ਨਾਲ। ਮਨ ਸਾਫ਼ ਹੋ ਗਿਆ ਤਾਂ ਸਰੀਰ ਜਿੱਡਾ ਮਰਜ਼ੀ ਬਲੀ ਹੋਵੇ, ਕੁਛ ਨਹੀਂ ਕਰ ਸਕਦਾ ਕਾਮ, ਕੁਛ ਨਹੀਂ ਕਰ ਸਕਦਾ ਕ੍ਰੋਧ, ਹਾਵੀ ਨਹੀਂ ਹੋ ਸਕਦੇ ਜਦੋਂ ਮਨ ਸਾਫ਼ ਹੋ ਜਾਵੇ। ਜਦੋਂ ਤੱਕ ਮਨ ਵਿਗੜਿਆ, ਭਾਵੇਂ ਪਤਲਾ ਜਿਹਾ ਸਰੀਰ ਹੋਵੇ, ਭਾਵੇਂ ਬੁੱਢਾ ਸਰੀਰ ਹੋਵੇ, ਵਿਕਾਰ ਉਦੋਂ ਵੀ ਅੰਦਰ ਹੈ। ਭਾਵੇਂ ਮੜੀ 'ਚ ਪੈਣ ਵਾਲਾ ਸਰੀਰ ਹੋ ਗਿਆ ਨਾ ਕਿਸੇ ਦਾ 90 ਸਾਲ ਦੀ ਉਮਰ ਦਾ, ਸਰੀਰ 'ਚ ਕੋਈ ਤਾਕਤ ਨਹੀਂ, ਕਾਮ ਵਾਸ਼ਨਾ ਮਨ 'ਚ ਉਦੋਂ ਵੀ ਹੁੰਦੀ ਹੈ। ਇਹ ਤਿੰਨ ਤਰ੍ਹਾਂ ਦੀ ਵਾਸ਼ਨਾ ਚੱਲਦੀ ਰਹਿੰਦੀ ਹੈ। ਇੱਕ ਸੱਜਣ ਸੀ, ਉਹਨੇ ਮਸਕੀਨ ਜੀ ਦੀ ਕਥਾ ਬਾਰੇ ਇਹ ਖਿਆਲ ਉਹਦੇ ਅੰਦਰ ਉਪਜਿਆ ਵੀ ਨਹੀਂ ਐਵੇਂ ਕਹਿ ਰਹੇ ਨੇ ਗੱਲ, ਤਾਂ ਫਿਰ ਆਪ ਮੰਨਿਆ। ਜਿਹੜਾ ਦੋ ਸੁਖਮਨੀ ਸਾਹਿਬ ਪਾਠ ਕਰਦਾ ਸੀ, 5 ਬਾਣੀਆਂ ਦਾ ਨਿਤਨੇਮ ਕਰਦਾ ਸੀ, 4 ਘੰਟੇ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਸੀ, ਅਤੇ ਮਸਕੀਨ ਜੀ ਦੇ ਨਾਲ ਰਹਿਣ ਲੱਗ ਪਿਆ ਉਹ। ਫਿਰ ਇੱਕ ਦਿਨ ਉਹਨੇ ਆਪ ਕਿਹਾ, ਹਾਂ ਮਸਕੀਨ ਜੀ ਠੀਕ, ਸਰੀਰ ਬੁੱਢਾ ਹੋ ਜਾਂਦਾ, ਵਾਸ਼ਨਾ ਬੁੱਢੀਆਂ ਨਹੀਂ ਹੁੰਦੀਆਂ, ਵਾਸ਼ਨਾਵਾਂ ਬੁੱਢੀਆਂ ਨਹੀਂ, ਹੋ ਸਕਦਾ ਵੱਧ ਜਾਣ। ਸਰੀਰ ਕੁਝ ਕਰਨ ਦੇ ਯੋਗ ਨਹੀਂ ਰਹਿੰਦਾ, ਕ੍ਰੋਧ 'ਚ ਆ ਕੇ ਬੰਦਾ ਕਤਲ ਕਰਦਾ, ਡੰਗ ਸੋਟਾ ਮਾਰਦਾ, ਪਰ ਸਰੀਰ ਨਹੀਂ ਇੱਥੋਂ ਤੱਕ, ਕ੍ਰੋਧ ਫਿਰ ਵੀ ਅੰਦਰ ਹੈਗਾ, ਕਾਮ ਵੀ ਹੈਗਾ, ਕ੍ਰੋਧ ਵੀ, ਮੋਹ ਵੀ, ਲੋਭ ਵੀ, ਹੰਕਾਰ ਅੰਦਰ ਬੈਠੇ ਹੋਏ ਨੇ। ਇਸ ਪ੍ਰਕਾਰ ਇਹ ਬਿਨਾਂ ਬੰਦਗੀ ਤੋਂ ਵਾਹਿਗੁਰੂ ਦੀ ਸ਼ਰਨ ਲੈਣ ਤੋਂ ਬਗੈਰ ਇਹਨਾਂ ਦਾ ਸਾਥ ਨਾ ਛੁੱਟਿਆ, ਅਧਿਕ ਅਹੰ ਬੁੱਧ ਵਾਧੇ, ਸਗੋਂ ਇਹਨਾਂ ਕਰਮਾਂ ਨੂੰ ਕਮਾਉਂਦੇ ਹੋਏ ਲੋਕ ਇਹਨਾਂ ਕਰਮਾਂ ਦੀ ਹੰਗਤਾ ਧਾਰ ਬੈਠੇ। ਅਹੰ ਬੁੱਧ, ਹੰਗਤਾ ਵਾਲੀ ਬੁੱਧੀ ਵਿੱਚ ਹੋਰ ਵੱਜ ਗਏ ਕਿ ਹਮ ਬੱਡ ਕਬ ਕੁਲੀਨ, ਹਮ ਪੰਡਿਤ, ਹਮ ਯੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ ਇਹ ਬੁੱਧ ਕਬਹਿ ਨਾ ਨਾਸੀ। ਜਿਵੇਂ ਜਿਵੇਂ ਕੋਈ ਗੁਣ ਆਇਆ, ਜਿਵੇਂ ਜਿਵੇਂ ਕਲਾ ਆਈ, ਵਿਦਿਆ ਆਈ, ਧਨ ਆਇਆ, ਹੰਕਾਰ ਵੱਧਦਾ ਗਿਆ। ਸਾਰੀਆਂ ਚੀਜ਼ਾਂ ਦਾ ਮਨ ਦਾ ਸੁਭਾਅ ਹੀ ਹੈ, ਹੰਕਾਰ ਨੂੰ ਫੜ ਕੇ ਬੈਠਾ, ਮੈਂ ਹੈਗਾ ਕੁਛ, ਇੱਥੋਂ ਵੱਧਦਾ ਗਿਆ ਅੱਗੇ, ਜੋ ਕੁਝ ਪ੍ਰਾਪਤ ਹੁੰਦਾ ਗਿਆ ਉਹਨਾਂ ਚੀਜ਼ਾਂ ਦਾ, ਨਾਲ ਹੰਕਾਰ ਵੀ ਲੇਸ ਬਣ ਕੇ ਚੰਬੜੀ ਗਿਆ। ਹੰਗਤਾ ਵਾਲੀ ਬੁੱਧੀ ਵਿੱਚ ਜੀਵ ਹੋਰ ਵੱਜ ਗਏ, ਭਾਵੇਂ ਚਾਰੇ ਵੇਦ ਪੜੇ ਹੋਏ ਨੇ, ਨਾਰ ਖਾ ਲਿਆ, ਚਤੁਰਵੇਦੀ, ਤ੍ਰਿਵੇਦੀ, ਦੁਵੇਦੀ, ਵੇਦੀ, ਔਰ ਇਸ ਪ੍ਰਕਾਰ ਖੱਟ ਸ਼ਾਸਤਰੀ ਪੰਡਿਤ, ਇੰਨੀ ਵਿੱਦਿਆ ਪੜ੍ਹੀ ਹੋਈ ਹੈ, ਉਹ ਹੈ, ਯੇ ਹੈ, ਬੜਾ ਕੁਛ, ਹੰਗਤਾ ਨਹੀਂ ਮਿਟਦੀ। ਇੱਕ ਮਸਕੀਨ ਜੀ ਨਾਲ ਤੁਰਿਆ ਜਾ ਰਿਹਾ ਸੀ ਹਿੰਦੂ ਮਤ ਦਾ ਸਾਧੂ, ਤਾਂ ਕਹਿੰਦਾ ਮਸਕੀਨ ਜੀ ਮੈਂ ਲੱਖਾਂ ਨੂੰ ਲੱਤ ਮਾਰ ਆਇਆ, ਤਾਂ ਮਸਕੀਨ ਜੀ ਚੁੱਪ, ਦੂਜੀ ਵਾਰੀ ਫਿਰ ਗੱਲਾਂ ਕਰਦੇ, ਲੱਖਾਂ ਨੂੰ ਛੱਡਿਆ। ਮਸਕੀਨ ਜੀ ਕਹਿੰਦੇ ਨਹੀਂ, ਲੱਤ ਨਹੀਂ ਚੰਗੀ ਤਰ੍ਹਾਂ ਵੱਜੀ, ਜੇ ਵੱਜੀ ਹੁੰਦੀ ਤਾਂ ਤੇਰੇ ਮੂੰਹ ਅੱਖਰ ਥੋੜ੍ਹਾ ਨਿਕਲਣੇ ਸੀ। ਤਿਆਗ ਦਾ ਵੀ ਤਿਆਗ ਕੀਤਾ ਜਾਏ ਤਾਂ ਫਿਰ ਤਿਆਗ ਆ, ਨਹੀਂ ਤਾਂ ਸਰੀਰਕ ਤਿਆਗ ਕੀ ਮੈਨੇ ਰੱਖਦਾ। ਰਾਜੇ ਜਨਕ ਦੇ ਕੋਲ ਲੱਖਾਂ ਹੀ ਸੀ, ਧਨ ਦੌਲਤ ਦੇ ਬਾਹਰ ਲੱਗੇ ਹੋਏ, ਸੋਨੇ ਦੇ ਮਹੱਲ ਸੀ, ਪਰ ਅੰਦਰ ਮਾਇਆ ਨਹੀਂ ਸੀ ਚੰਬੜੀ ਹੋਈ। ਤਾਂ ਇਸ ਪ੍ਰਕਾਰ ਇਹ ਦਿਸਦਾ ਨਹੀਂ ਹੁੰਦਾ ਬੰਦਾ ਵੀ ਕਿਹੜਾ ਮਾਇਆ 'ਚ ਫਸਿਆ ਹੋਇਆ ਅਤੇ ਕਿਹੜਾ ਬਚਿਆ ਹੋਇਆ। ਸਰੀਰਕ ਤੌਰ 'ਤੇ ਤਿਆਗੀ ਦਮੜੇ ਨੂੰ ਹੱਥ ਨਾਲ ਲਾਉਂਦਾ, ਇਹ ਹੋ ਸਕਦਾ ਫਿਰ ਵੀ ਮਨ ਮਾਇਆ 'ਚ ਹੋਵੇ। ਸੁਖਦੇਵ ਮੁਨੀ ਐਸਾ ਹੀ ਸੀ, ਅਤੇ ਸਾਡੇ ਗੁਰ ਇਤਿਹਾਸ 'ਚ ਬਚਨ, ਉਹ ਕਹਿੰਦਾ ਸੀ ਮੈਂ ਰੋਡਾ ਜਲਾਲੀ ਹਾਂ, ਤਿਆਗੀ ਕਹਾਉਂਦਾ ਸੀ ਆਪਣੇ ਆਪ ਨੂੰ, ਅਤੇ ਜਦੋਂ ਨਹੀਂ ਸੀ ਮੰਨਿਆ ਫਿਰ ਗੁਰੂ ਸਾਹਿਬ ਨੇ ਕਿਹਾ ਭਾਈ ਦਇਆ ਰਾਮਾ ਇਹਦੀ ਟੋਪੀ ਲਾ ਜਰਾ, ਟੋਪੀ ਲਾਈ ਅਤੇ ਵਿੱਚੋਂ 3 ਸੋਨੇ ਦੀਆਂ ਮੋਹਰਾਂ ਡਿੱਗੀਆਂ। ਮਹਾਰਾਜ ਕਹਿੰਦੇ 97 ਪਹਿਲਾਂ ਜਮ੍ਹਾਂ ਕੀਤੀਆਂ, 3 ਵਿੱਚ ਪਾ ਕੇ 100 ਬਣਾਉਣੀ ਚਾਹੁੰਦਾ, ਅਤੇ ਬਾਹਰੀ ਤੌਰ 'ਤੇ ਕਹਿੰਦਾ ਤਿਆਗੀ ਮੇਰੇ ਕੋਲ ਕੁਛ ਵੀ ਨਹੀਂ ਹੈ, ਸੋਨੇ ਦੀਆਂ ਮੋਹਰਾਂ ਟੋਪੀ 'ਚ ਲਗਾਈ ਫਿਰਦਾ। ਇਸ ਪ੍ਰਕਾਰ ਇਹ ਮਾਇਆ ਮਨ ਨੂੰ ਚੰਬੜੀ ਹੁੰਦੀ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ। ਹੇ ਪਿਆਰੇ ਗੁਰਸਿੱਖ, ਇਹਨਾਂ ਵਿਧੀਆਂ ਨਾਲ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ। ਮੈਂ ਕੀ ਇਹ ਕਰਮ ਅਨੇਕਾਂ ਹੰਗਤਾ ਧਾਰੀ, ਵੀ ਮੈਂ ਬੜੇ ਅਨੇਕਾਂ ਕਰਮ ਕੀਤੇ, ਸਾਧਨ ਕੀਤੇ ਹੋਏ ਨੇ, ਮੈਂ ਧਾਰ ਕੇ ਜੀਵਨੇ ਅਨੇਕਾਂ ਕਰਮ ਇਹੋ ਜਿਹੇ ਕੀਤੇ, ਨਹੀਂ ਗੱਲ ਬਣੀ। ਸੋ ਇਸ ਪ੍ਰਕਾਰ ਕਹਿੰਦੇ ਲੋਕਾਂ ਦੀ ਗੱਲ ਦੱਸ ਰਹੇ ਹਾਂ ਜਿਨ੍ਹਾਂ ਅਨੇਕਾਂ ਸਾਧਨ ਕੀਤੇ। ਗੁਰੂ ਅਰਜਨ ਦੇਵ ਜੀ ਨੇ ਤਾਂ ਨਹੀਂ ਇਹੋ ਜਿਹੇ ਕਰਮ ਕੀਤੇ, ਮਹਾਰਾਜ ਆਪਣੀ ਨਹੀਂ ਗੱਲ ਦੱਸ ਰਹੇ ਵੀ ਮੈਂ ਇਹੋ ਜਿਹੇ ਅਨੇਕਾਂ ਕਰਮ ਕੀਤੇ, ਨਹੀਂ ਕੀਤੇ ਇਹੋ ਜਿਹੇ ਸਤਿਗੁਰਾਂ ਨੇ। ਲੋਕਾਂ ਦੀ ਗੱਲ ਦੱਸ ਰਹੇ ਨੇ ਵੀ ਜਿਹੜੇ ਰੋਂਦੇ ਆ ਸਾਡੇ ਕੋਲ ਆਣ ਕੇ ਵੀ ਅਸੀਂ ਅਨੇਕਾਂ ਸਾਧਨ ਕੀਤੇ, ਗੱਲ ਬਣੀ ਨਹੀਂ, ਸ਼ਾਂਤੀ ਹੈ ਨਹੀਂ, ਹਾਰ ਪਰਿਓ ਸਵਾਮੀ ਕੈ ਦੁਆਰਾ। ਫਿਰ ਹਜ਼ੂਰ ਕਹਿੰਦੇ ਰਸਤਾ ਇਹ ਹੈ, ਹਾਰ ਹੰਭ ਕੇ ਘਾਲਣਾ, ਘਾਲ ਘਾਲ ਕੇ ਮਨ ਨਹੀਂ ਸੂਤਰ ਹੋਇਆ, ਤੇ ਜਦੋਂ ਕੋਈ ਸਵਾਮੀ ਦੇ ਦੁਆਰੇ ਤੇ ਡਿੱਗਾ ਤੇ ਡਿੱਗ ਕੇ ਕੀ ਮੰਗਿਆ, ਦੀਜੈ ਬੁੱਧ ਵਿਵੇਕਾ, ਵਿਵੇਕ ਵਾਲੀ ਬੁੱਧੀ, ਬਿਬ ਏਕ ਆਤਮਾ ਤੇ ਪਰਮਾਤਮਾ ਨੂੰ ਇੱਕ ਕਰਨ ਵਾਲੀ ਬੁੱਧੀ, ਵਿਵੇਕ ਤੱਤ ਮਿਥਿਆ ਦਾ ਵਿਵੇਚਨ ਕਰਨ ਵਾਲੀ ਬੁੱਧੀ, ਜਿਵੇਂ ਹੰਸ ਦੀ ਚੁੰਝ ਵਿੱਚ ਖਟਿਆਈ ਹੁੰਦੀ ਆ, ਉਹਦੇ ਅੱਗੇ ਦੁੱਧ ਰੱਖਦੀ ਹੈ, ਵਿੱਚ ਚੁੰਝ ਪਾਏ, ਦਹੀਂ ਦੇ ਫੁੱਟ ਵੱਖਰੇ, ਪਾਣੀ ਵੱਖਰਾ। ਇਸ ਤਰ੍ਹਾਂ ਇਹ ਸੰਸਾਰ, ਇਹ ਸਰੀਰ ਜੜ ਅਸਤ ਦੁੱਖ ਰੂਪ ਹੈ, ਆਤਮਾ ਸਤ ਚੇਤਨ ਆਨੰਦ ਸਰੂਪ ਹੈ। ਇਹ ਧਾਰਨ ਕਰਨ ਵਾਲੀ ਬੁੱਧ, ਵਿਵੇਕ ਵਾਲੀ ਬੁੱਧ, ਬੁਰੇ ਭਲੇ ਨੂੰ ਨਿਰਣਾ ਕਰਨ ਵਾਲੀ ਬੁੱਧ, ਸੱਚੇ ਪਾਤਸ਼ਾਹ ਇਹ ਬੁੱਧ ਬਖਸ਼ੋ, ਸਮਝ ਆਏ ਕਿ ਇਸ ਤੱਤ ਸਿਧਾਂਤ ਕੀ ਹੈ। ਰਹਾਉ ਮੋਨ ਭਇਓ, ਮੋਨੀ ਬਣ ਗਿਆ, ਮੋਨੀ ਚੁੱਪ ਵੱਟ ਲਈ ਕਿ ਮੈਂ ਤਾਂ ਬੋਲਦਾ ਹੀ ਨਹੀਂ। ਤਾਂ ਸਤਿਗੁਰਾਂ ਨੇ ਜਪੁਜੀ ਸਾਹਿਬ ਜੀ ਕਹਿਤਾ ਚੁੱਪ ਹੈ, ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਸਰੀਰ ਜਵਾਨ ਦੀ ਚੁੱਪ ਦੇ ਨਾਲ ਮਨ ਚੁੱਪ ਨਹੀਂ ਹੁੰਦਾ, ਔਰ ਇਸ ਤਰ੍ਹਾਂ ਬੋਲਣਾ ਛੱਡ ਦਿੱਤਾ, ਕਰਪਾਤੀ ਰਹੋ, ਬਰਤਨ ਛੱਡ ਦਿੱਤੇ ਭੋਜਨ ਖਾਣ ਲਈ, ਵੀ ਮੈਂ ਹੱਥਾਂ 'ਤੇ ਲੈ ਕੇ ਖਾਣਾ। ਉਹਨਾਂ ਨੂੰ ਕਹਿੰਦੇ ਕਰਪਾਤੀਏ, ਕਰ ਹੱਥ ਪਾਤ ਭਾਂਡਾ, ਹੱਥਾਂ ਨੂੰ ਭਾਂਡਾ ਬਣਾ ਕੇ ਕਹਿੰਦੇ ਹੱਥਾਂ 'ਤੇ ਲੈ ਕੇ ਰੋਟੀ ਖਾਣੀ ਆ, ਬਰਤਨ ਨਹੀਂ ਵਰਤਣਾ। ਇਹ ਵੀ ਨਿਯਮ ਬਣਾਇਆ ਲੋਕਾਂ ਨੇ। ਨਗਨ ਫਿਰੇ ਉਹ ਬਨਵਾਹੀ, ਬਸਤਰ ਵੀ ਛੱਡ ਦਿੱਤੇ। ਬਸਤਰ ਉਤਾਰ ਦਿਗੰਬਰ ਹੋਤ, ਜਟਾ ਧਾਰ ਕਿਆ ਕਮਾਵੇ ਯੋਗ। ਰੱਬ ਨਾਲ ਇਹ ਨਹੀਂ ਜੁੜਿਆ ਜਾ ਸਕਦਾ। ਇਹ ਬਸਤਰ, ਇਹ ਰੋਟੀਆਂ ਸਰੀਰਾਂ ਦੇ ਨਿਰਵਾਹ ਵਾਸਤੇ ਰੱਬ ਨੇ ਅਨਾਜ ਪੈਦਾ ਕੀਤਾ, ਪੈਦਾ ਧਰਤੀ ਰੱਬ ਨੇ ਕੀਤਾ। ਤਾਂ ਇਸ ਪ੍ਰਕਾਰ ਛੁੱਡ ਹੈ ਅੰਨ ਕਰ ਹੈ ਪਖੰਡ, ਨਾ ਸੁਹਾਗਨ ਨਾ ਹੋਏ ਰੰਡ, ਜਿਹੜੇ ਅੰਨ ਛੱਡ ਜਾਂਦੇ। ਗੁਰੂ ਮਹਾਰਾਜ ਨੇ ਕਿਹਾ ਧੰਨ ਗੋਪਾਲ ਧੰਨ ਗੁਰਦੇਵ, ਧੰਨ ਹੈ ਗੋਪਾਲ ਪਰਮਾਤਮਾ, ਧੰਨ ਹਨ ਪੂਜਨੀਕ ਸਲਾਹੁਣ ਯੋਗ ਸਤਿਗੁਰੂ ਜੀ, ਧੰਨ ਅਨਾਦ ਭੁੱਖੇ ਕਵਲ ਟਹਿਕੇਵ। ਜਿਹੜਾ ਵਰਤ ਵੁਰਤ ਜਿਹਾ ਰੱਖਦੇ ਆ ਵੀ ਅੱਜ ਅਸੀਂ ਖਾਣਾ ਨਹੀਂ ਕੁਛ, ਨਹੀਂ, ਮਨ ਕਹਿੰਦਾ ਖਾਣਾ, ਭੁੱਖ ਲੱਗੀ ਹੋਈ ਆ, ਮਨ ਚਾਹੁੰਦਾ ਰਸ ਲੈਣਾ, ਇਹ ਕੋਈ ਏਡੀ ਅਵਸਥਾ ਬਣ ਗਈ ਆ ਵੀ ਭੋਜਨ ਨਾਲ ਕੋਈ ਲਗਾਓ ਨਹੀਂ ਰਿਹਾ। ਨਹੀਂ, ਲਗਾ ਤਾਂ ਹੈਗਾ, ਪਰ ਸਰੀਰਕ ਤੌਰ 'ਤੇ ਵੀ ਅਸੀਂ ਅੱਜ ਵਰਤ ਰੱਖਿਆ, ਅਸੀਂ ਰੋਜ਼ਾ ਰੱਖਿਆ, ਇਤਿਆਦੀ ਇਤਿਆਦੀ। ਤਾਂ ਮਹਾਰਾਜ ਕਹਿੰਦੇ ਧੰਨ ਅਨਾਦ, ਅਨਾਜ ਜਿਹੜਾ ਉਹ ਧਨ ਹੈ, ਅੰਨ ਆਦ ਧਨਤਾ ਦੇ ਯੋਗ ਆ। ਕਿਉਂ? ਭੁੱਖੇ ਕਵਲ ਟਹਿਕਾ, ਭੁੱਖੇ ਬੰਦੇ ਨੂੰ ਅਨਾਜ ਮਿਲ ਜਾਏ ਤੇ ਉਹਦਾ ਹਿਰਦਾ ਕਮਲ ਟਹਿਕ ਪੈਂਦਾ ਹੈ। ਤੇ ਮਹਾਰਾਜ ਕਹਿੰਦੇ ਧੰਨ ਇਹ ਸੰਤ ਜਨੇ ਐਸੀ ਜਾਨੀ, ਜਿਨ੍ਹਾਂ ਨੇ ਇਹ ਮਸਲਾ ਸਮਝਿਆ ਕਿ ਰੱਬ ਨੂੰ ਮਿਲਣਾ ਇਹਨਾਂ ਤਰੀਕਿਆਂ ਨਾਲ ਨਹੀਂ ਹੋ ਸਕਦਾ। ਧੰਨ ਉਹ ਸੰਤ ਹਨ, ਵਾਹਿਗੁਰੂ ਨੂੰ ਸਿਮਰਦੇ ਹਨ, ਅੰਦਰੋਂ ਹਿਰਦਾ ਆਪਣਾ ਵਾਹਿਗੁਰੂ ਨਾਲ ਜੋੜਿਆ, ਉਹ ਸੰਤ ਧੰਨ ਹੋ ਗਏ। ਤਿਨਕੋ ਮਿਲਵੋ ਸਾਰੰਗ ਪਾਣੀ। ਔਰ ਹਜ਼ੂਰ ਕਹਿੰਦੇ ਨੇ ਮੋਨ ਭਇਓ, ਕਰਪਾਤੀ ਰਹਿਓ, ਨਗਨ ਫਿਰਿਓ, ਬਨ ਮਾਹੀ, ਜੰਗਲਾਂ 'ਚ ਫਿਰਦਾ ਰਹੇ, ਦੁਨੀਆ ਸੰਸਾਰ ਨੂੰ ਛੱਡ ਦਿੱਤਾ। ਜਿਵੇਂ ਕਿਹਾ ਹਾਟੀ ਬਾਟੀ ਰਹੇ, ਨਿਰਾਲੇ ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਆ, ਉਦੂ ਬੋਲਿਆ ਗਿਆਨੇ। ਉਹ ਜੋਗੀ ਕਹਿੰਦੇ ਸੀ, ਗੋਰਖਨਾਥ ਦੇ ਚੇਲੇ, ਵੀ ਇਸ ਤਰ੍ਹਾਂ ਅਸੀਂ ਹੱਟੀਆਂ ਬੱਟੀਆਂ ਛੱਡੀਆਂ ਹੋਈਆਂ, ਅਸੀਂ ਉਜਾੜ ਬੀਆਬਾਨ ਚ ਰਹੇ ਨੇ। ਮਹਾਰਾਜ ਕਹਿੰਦੇ ਨਹੀਂ ਨਹੀਂ, ਮਨ ਨਹੀਂ ਤੁਹਾਡਾ ਸੂਤਰ ਹੋਇਆ, ਇਹ ਹਾਟੀ ਬਾਟੀ ਰਹਿਣ ਨਾਲ, ਸੰਸਾਰ 'ਚ ਰਹਿਣ ਨਾਲ ਕੋਈ ਨੁਕਸਾਨ ਨਹੀਂ ਹੋ ਜਾਂਦਾ। ਰੱਬ ਨੇ ਬੰਦੇ ਪੈਦਾ ਕੀਤੇ ਹਨ, ਰੱਬ ਦੇ ਬੰਦੇ ਹਨ, ਮਾਂ ਪਿਓ ਇਸ ਧਰਤੀ 'ਤੇ ਹਨ, ਦੁਨੀਆਂ 'ਚ ਹੀ ਵੱਸਦੇ ਆ, ਉਹਨਾਂ ਨੂੰ ਛੱਡ ਕੇ ਦੌੜ ਗਏ ਤੁਸੀਂ, ਆਪਣੀ ਜ਼ਿੰਮੇਵਾਰੀ ਨਹੀਂ ਸੰਭਾਲੀ। ਨਗਨ ਫਿਰਿਓ ਬਨ ਮਾਹੀ, ਤੜ ਤੀਰਥ ਸਭ ਧਰਤੀ ਭਰਮਿਓ, ਤੀਰਥਾਂ ਦੇ ਕਿਨਾਰਿਆਂ 'ਤੇ ਜਾ ਝੁੱਗੀਆਂ ਪਾਈਆਂ, ਅਤੇ ਹੁਣ ਅਸੀਂ ਪਿਛਲਾ ਜੀਵਨ ਇੰਝ ਬਤੀਤ ਕਰਨਾ, ਅਤੇ ਉੱਥੋਂ ਜਲ ਛੱਕ ਕੇ ਜੈ ਗੰਗਾ ਕਹਿ ਛੱਡਿਆ। ਨਹੀਂ, ਕਬੀਰ ਗੰਗਾ ਤੀਰ ਜੋ ਘਰ ਘਰ ਹੈ, ਪੀ ਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਸ਼ਾਂਤ ਹੋਏ। ਇਉਂ ਕਹਿ ਰਵੇਂ ਕਬੀਰ। ਕਬੀਰ ਜੀ ਕਹਿੰਦੇ ਇੰਜ ਕਹਿ ਕੇ ਮਰਮਤਾ ਹੋ ਗਿਆ ਵੀ ਇਹ ਲੋਕ ਗਾਲੀ ਪੈ ਜਾਣਗੇ, ਅਤੇ ਰੱਬ ਦੇ ਨਾਮ ਵਿੱਚ ਰਮ ਗਿਆ, ਜੋ ਸਿੱਖਿਆ ਦੇਣੀ ਸੀ ਦੇ ਤੀ, ਵੀ ਇੰਜ ਗੰਗਾ ਦੇ ਕਿਨਾਰਿਆਂ 'ਤੇ ਘਰ ਬਣਾ ਕੇ ਅਤੇ ਜਲ ਪੀ ਕੇ ਅਤੇ ਇਸ਼ਨਾਨ ਕਰਕੇ ਜੈ ਗੰਗਾ ਕਹਿਣ ਨਾਲ ਨਹੀਂ ਗੱਲ ਬਣੇਗੀ। ਹਰੀ ਦੀ ਭਗਤੀ ਤੋਂ ਬਿਨਾਂ ਮੁਕਤੀ ਨਹੀਂ ਹੋਏਗੀ, ਭਗਤੀ ਦੁਆਰਾ ਹੀ ਮੁਕਤੀ ਹੈ। ਤੜ ਤੀਰਥ ਸਭ ਧਰਤੀ ਭਰਮਿਓ, ਜਾਂ ਫਿਰ ਭਰਮਣ ਕਰਨਾ ਨੂੰ ਕਹਿੰਦੇ ਆ ਵੀ ਤੁਰੇ ਹੀ ਫਿਰਨਾ। ਇੱਕ ਉਹਨੂੰ ਕਹਿੰਦੇ ਜੰਗਮ ਲੋਕ, ਇੱਕ ਥਾਂ 'ਤੇ ਟਿਕਣਾ ਨਾ, ਜੇ ਟਿਕੀਏ ਧਰਤੀ ਨਾਲ ਮੋਹ ਪੈ ਜਾਂਦਾ ਕਹਿੰਦੇ, ਇਸ ਕਰਕੇ ਅਸੀਂ ਤੁਰੇ ਹੀ ਫਿਰਦੇ ਹਾਂ। ਤਾਂ ਮਹਾਰਾਜ ਕਹਿੰਦੇ ਸਾਰੀ ਧਰਤੀ ਦਾ ਭਰਮਣ ਕਰ ਲਏ ਭਾਵੇਂ ਕੋਈ, ਦੁਬਿਧਾ ਛੁਟਕੈ ਨਾਹੀਂ, ਮਨ ਦਾ ਦੁਚਿੱਤਾਪਣ, ਸੰਸਾਰ ਵੱਲ ਵੀ ਲਗਾ ਰਹਿਣਾ ਅਤੇ ਇੰਜ ਧਾਰਮਿਕ ਪਾਸੇ ਵੀ ਆਖਣਾ ਵੀ ਮੈਂ ਤੁਰਿਆ ਹੋਇਆ, ਅਤੇ ਮਨ ਦਾ ਝੁਕਾ ਫਿਰ ਸੰਸਾਰ ਵੱਲ ਹੋਣਾ। ਮਨ ਦੀ ਦੁਚਿੱਤੇ ਪੁਣੇ ਵਾਲੀ ਹਾਲਤ, ਕਦੇ ਖੁਸ਼ੀ ਕਦੇ ਗਮੀ, ਕਦੇ ਕਿਸ ਦੁੱਖ ਕਦੇ ਸੁੱਖ, ਇਹਦੇ ਵਿੱਚ ਫਸੇ ਰਹਿਣਾ ਮਨ ਦਾ, ਇਹਨੂੰ ਕਹਿੰਦੇ ਦੁਬਿਧਾ। ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇਸ਼ ਜਾਏ। ਮਨ ਕੀ ਮੈਂ ਹਜ਼ੂਰ ਕਹਿੰਦੇ ਦੁਬਿਧਾ ਛੁਟਕਿਆ ਨਾ ਹੀ, ਤੜ ਤੀਰਥ ਸਭ ਧਰਤੀ ਭਰਮਿਓ, ਦੁਬਿਧਾ ਛੁਟਕਿਆ ਨਾ ਹੀ। ਫਿਰ ਕਹਿੰਦੇ ਮਨ ਕਾਮਨਾ ਤੀਰਥ ਜਾਏ ਬੱਸਿਓ, ਮਨ 'ਚ ਕਾਮਨਾ ਰੱਖ ਕੇ ਕਿ ਸਵਰਗ ਵਿੱਚ ਵਾਸਾ ਹੋਏਗਾ, ਤੀਰਥਾਂ ਦੇ ਕੰਢੇ ਜਾ ਵੱਸਿਆ, ਸਿਰ ਕਰਵੱਤ ਧਰਾਏ। ਕਾਂਸ਼ੀ ਅਤੇ ਪ੍ਰਾਗਰਾਜ ਅਲਾਹਾਬਾਦ, ਦੋ ਆਰੇ ਫਿੱਟ ਕੀਤੇ ਹੋਏ ਸੀ ਬਾਹਮਣਾਂ ਨੇ, ਅਤੇ ਕਹਿੰਦੇ ਵੀ ਇਹ ਆਰਾ ਸਿਰ 'ਤੇ ਰਖਵਾ ਕੇ ਕੋਈ ਚੁਰਵਾ ਲਏ ਅਤੇ ਸਿੱਧਾ ਸ਼ਿਵਪੁਰੀ ਨੂੰ ਜਾਏਗਾ, ਸਿੱਧਾ ਵਿਸ਼ਨਪੁਰੀ ਨੂੰ ਜਾਏਗਾ। ਅਤੇ ਉਹ ਅੰਗਰੇਜ਼ਾਂ ਨੇ ਫਿਰ ਪੁਣਛਾਣ ਕੀਤੀ ਵੀ ਬਾਹਮਣ ਕੋਈ ਨਹੀਂ ਮਰਿਆ ਕਦੇ ਆਰੇ ਥੱਲੇ ਚਰਵਾ ਕੇ, ਹੋਰ ਲੋਕਾਂ ਹੋਰਨਾਂ ਜਾਤਾਂ ਦੇ ਲੋਕ ਮਰ ਰਹੇ ਨੇ, ਫਿਰ ਉਹਦੇ ਦੁਆਲੇ ਨਾਲ ਲੋਹੇ ਦੇ ਪਿੰਜਰੇ ਲਾਏ ਹੋਏ ਹੁਣ, ਜਿਹੜਾ ਕਾਂਸ਼ੀ ਅਤੇ ਪ੍ਰਾਗਰਾਜ ਆਰੇ ਹਨ ਨਾ, ਉਹਨਾਂ ਦੇ ਦੁਆਲੇ ਫਿਰ ਪਿੰਜਰੇ ਲਾ ਤੇ ਲੋਹੇ ਦੇ ਬਣਾ ਕੇ ਨਾ ਬੰਦ ਕਰਤਾ ਵੀ ਇੱਥੇ ਕੋਈ ਨਹੀਂ ਮਰੇਗਾ, ਖੁਦਕਸ਼ੀ ਅਤੇ ਬੁਰਾ ਕਰਮਾ। ਇਹ ਅੰਗਰੇਜ਼ਾਂ ਨੇ ਪਾਬੰਦੀ ਲਾਈ, ਨਹੀਂ ਤਾਂ ਇਹਨਾਂ ਦੇ ਆਖੇ ਲਾ ਕੇ ਬਾਹਮਣਾਂ ਦੇ ਲੋਕ ਆਰਾ ਸਿਰ 'ਤੇ ਰਖਵਾ ਕੇ ਚਰਾਉਂਦੇ ਸੀ ਵੀ ਇੰਜ ਖਰੇ ਮੁਕਤੀ ਹੋ ਜਾਣੀ ਹੈ। ਤਾਂ ਇਸ ਪ੍ਰਕਾਰ ਮਹਾਰੇ ਕਹਿੰਦੇ ਸਿਰ ਕਰਵੱਤ ਧਰਾਏ, ਕਲਵੱਤਰ ਜਿਹੜਾ ਕਾਂਸ਼ੀ ਦਾ ਉਹ ਸਿਰ 'ਤੇ ਰਖਵਾ ਕੇ ਵੀ ਚੁਰਾ ਲਏ, ਕੋਈ ਇੰਜ ਕਿਤੇ ਮਨ ਸੁਧਰ ਜਾਏਗਾ? ਨਹੀਂ, ਜੇ ਮਰ ਜਾਣ ਦੇ ਨਾਲ ਮੁਕਤੀ ਮਿਲਦੀ ਹੁੰਦੀ ਤਾਂ ਭਗਤ ਖੁਦਕਸ਼ੀਆਂ ਕਰਦੇ, ਭਗਤਾਂ ਨੇ ਖੁਦਕਸ਼ੀਆਂ ਕੀਤੀਆਂ, ਬੰਦਗੀ ਦਾ ਉਪਦੇਸ਼ ਦਿੱਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ, ਜਿਹੜੇ ਆਏ ਸੀ ਲਾਹੌਰ ਤੋਂ ਚਾਰ ਭਗਤ ਚੱਲ ਕੇ, ਤਾਂ ਕਹਿੰਦੇ ਸੀ ਸਾਡੇ ਨਾਲੋਂ ਸੇ ਭਲੇ ਜੰਮਦੇ ਆ ਜਿਉਂ ਮੋਏ, ਉਹਨੀ ਚਿੱਕੜ ਪਾਵ ਨਾ ਬੋੜਿਆ ਨਾ ਆਲੂਦ ਭਏ। ਮਹਾਰਾਜ ਕਹਿੰਦੇ ਜਿਹੜੇ ਜੰਮਦੇ ਮਰ ਗਏ ਉਹ ਤਾਂ ਮਾੜੇ ਭਾਗਾਂ ਦੀ ਨਿਸ਼ਾਨੀ, ਮਨੁੱਖਾ ਜੀਵਨ ਭੋਗਣ ਲਈ ਨਹੀਂ ਮਿਲਿਆ ਅਤੇ ਜੰਮਦਿਆਂ ਦੀ ਮੌਤ ਹੋ ਗਈ। ਮਨੁੱਖਾ ਜਨਮ ਤਾਂ ਦੁਰਲੱਭ ਹੈ, ਤਾਂ ਸਫਲੇ ਉਹ ਜਿਨ੍ਹਾਂ ਨੇ ਬੰਦਗੀ ਕੀਤੀ ਆ, ਉਹਨਾਂ ਨੂੰ ਸਲਾਹੁਣਾ ਪਏਗਾ। ਜਿਹੜੇ ਜੰਮਦਿਆਂ ਮਰ ਗਏ ਉਹ ਤਾਂ ਮਾੜੇ ਕਰਮਾਂ ਦੀ ਨਿਸ਼ਾਨੀ ਆ। ਤਾਂ ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਸਮਝਾਇਆ, ਮਨ ਕੀ ਮੈਲ ਨਾ ਉਤਰੇ ਇਹ ਵਿਧ, ਇਹਨਾਂ ਵਿਧੀਆਂ ਨਾਲ ਮਨ ਨੂੰ ਚੰਬੜੀ ਜਿਹੜੀ ਮੈਲ ਹੈ ਨਾ ਵਿਸ਼ਿਆਂ ਵਿਕਾਰਾਂ ਦੀ, ਕਈ ਜਨਮਾਂ ਦੀ, ਜਨਮ ਜਨਮ ਕਿਸ ਮਨ ਕੋ ਮਲ ਲੱਗ ਗਈ, ਕਾਲਾ ਹੋਇਆ ਸਿਆਹ, ਫਿਰ ਮਹਾਰਾਜ ਕਿੰਝ ਉਤਰਦੀ ਹੈ? ਤਾਂ ਹਜ਼ੂਰ ਨੇ ਦੱਸਿਆ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਇੰਜ ਕੀ ਹੋਏਗਾ, ਜਨਮ ਕਰਮ ਮਲ ਉਤਰੈ, ਜਨਮ ਅਨੇਕਾਂ ਜਨਮਾਂ ਦੇ ਅਨੇਕਾਂ ਕਰਮਾਂ ਦੀ ਮੈਲ ਉਤਰ ਜਾਂਦੀ ਹੈ ਰੱਬ ਦੇ ਨਾਮ ਨਾਲ, ਮਨ ਤੇ ਜਾਏ ਗੁਮਾਨ। ਇਸ ਪ੍ਰਕਾਰ ਹਜ਼ੂਰ ਨੇ ਕਿਹਾ, ਇਹ ਜਿਹੜੇ ਕਰਮ ਤੁਸੀਂ ਕਰਦੇ ਹੋ ਅਤੇ ਇਹਦਾ ਉਪਦੇਸ਼ ਅੱਗੇ ਦੇਈ ਜਾਂਦੇ ਲੋਕਾਂ ਨੂੰ, ਆਪਣੇ ਨਾਲ ਰਲਾਈ ਜਾਂਦੇ ਹੋ, ਮਨ ਕੀ ਮੈਲ ਨਾ ਉਤਰੈ ਇਹ, ਜੇ ਲੱਖ ਯਤਨ ਕਰਾਏ, ਰੱਬ ਦੀ ਸ਼ਰਨ ਛੱਡ ਕੇ ਤੁਸੀਂ ਲੱਖਾਂ ਯਤਨ ਕਰੋ, ਇੰਝ ਨਹੀਂ ਮੈਲਾਂ ਉਤਰਦੀਆਂ। ਕਣਕ ਕਾਮਨੀ ਹੈਵਰ ਗੈਵਰ, ਮਹਾਰੇ ਕਹਿੰਦੇ ਰੱਬ ਦਾ ਨਾਮ ਛੱਡ ਕੇ ਸੋਨਾ ਦਾਨ ਕੋਈ ਕਰੀ ਜਾਏ, ਕਾਮਨੀ ਇਸਤਰੀਆਂ ਜਨਾਨੀਆਂ ਵੀ ਦਾਨ ਕਰਦੇ ਰਹੇ ਲੋਕ, ਇਸ ਤਰ੍ਹਾਂ ਕਾਮਨੀ ਇਸਤਰੀ ਵੀ ਦਾਨ ਕਰ ਦੇਵੇ, ਭਾਵੇਂ ਹੈਵਰ ਗੈਵਰ ਹੈ ਘੋੜੇ ਵਰ ਸ੍ਰੇਸ਼ਟ, ਬੜੇ ਬੜੇ ਮਹਿੰਗੇ ਘੋੜੇ ਦਾਨ ਕਰੇ, ਗੈਵਰ ਹਾਥੀ ਦਾਨ ਕਰੇ, ਔਰ ਬਹੁਵਿਧ ਦਾਨ ਦਾਤਾਰ, ਬਹੁਤ ਵਿਧੀਆਂ ਦਾ ਦਾਨ ਕਰਕੇ ਦਾਤਾਰ ਘਾਉਣ ਲੱਗ ਪਏ, ਦਾਨੀ ਘਾਉਣ ਲੱਗ ਪਏ, ਰੱਬ ਦਾ ਸ਼ਰੀਕ ਬਣਿਆ। ਦਾਤਾਰ ਤਾਂ ਪਰਮਾਤਮਾ ਹੈ, ਤੂੰ ਜੇ ਦਾਨੀ ਕਹਾਉਂਦਾ ਤਾਂ ਤੂੰ ਮਤਲਬ ਰੱਬ ਦਾ ਸ਼ਰੀਕ ਬਣ ਰਿਹਾ, ਦਾਨੀ ਨਹੀਂ ਹੈ ਤੂੰ ਕੋਈ ਵੀ। ਇਹ ਸੇਵਾ ਹੁੰਦੀ ਹੈ ਲੋੜਵੰਦਾਂ ਦੀ ਸੇਵਾ, ਧਰਮ ਸਥਾਨਾਂ ਦੀ ਸੇਵਾ, ਤੁਛ ਭੇਟਾ ਹੁੰਦੀ ਆ, ਇਹ ਦਾਨ ਨਹੀਂ ਹੁੰਦਾ ਜਿਹੜਾ ਦਿੱਤਾ ਜਾਂਦਾ, ਨਹੀਂ, ਦਾਨੀ ਨਾ ਖਵਾ, ਰੱਬ ਦੀ ਦਾਤ ਆ ਸਾਰੀ, ਦਾਤ ਤੇਰੀ ਨਹੀਂ ਹੈ, ਰੱਬ ਦੀ ਦਾਤ ਆ। ਇਸ ਵਾਸਤੇ ਬਹੁਵਿਧ ਦਾਨ ਦਾ ਤਾਰਾ, ਅੰਨ ਬਸਤਰ ਭੂਮ ਬਹੁ ਅਰਪੇ, ਰੱਬ ਦੀ ਯਾਦ ਹੈ ਨਹੀਂ, ਬੜਾ ਅਨਾਜ ਵੀ, ਬੜੇ ਬਸਤਰ ਵੀ, ਬੜੀ ਜ਼ਮੀਨ ਵੀ ਦਾਨ ਕਰ ਦਿੱਤੀ, ਨਾ ਮਿਲੀ ਹੈ ਹਰ ਦੁਆਰਾ। ਹਰੀ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ ਇਹਨਾਂ ਕਰਮਾਂ ਨਾਲ, ਰੱਬ ਨੂੰ ਤਾਂ ਇਹ ਭਾਵਨਾ ਪਸੰਦ ਆ। ਨਾਮ ਜਪਣ ਨਾਲ ਹੰਕਾਰ ਮਿਟਦਾ, ਮੈਲਾਂ ਮਿਟਦੀਆਂ ਹਨ, ਅੰਦਰ ਭਾਵਨਾ ਜਿਹੜੀ ਪੈਦਾ ਹੁੰਦੀ ਇਹ ਪਰਮਾਤਮਾ ਨੂੰ ਪਸੰਦ ਆਉਂਦੀ ਹੈ। ਕ੍ਰਿਸ਼ਨ ਜੀ ਦੁਰਯੋਧਨ ਦੇ ਮਹਿਲਾਂ 'ਚ ਰਹਿਣਾ ਪਸੰਦ ਨਹੀਂ ਕੀਤਾ, ਪਰ ਬਿਦਰ ਦੀ ਝੁੱਗੀ 'ਚ ਅਲੂਣਾ ਸਾਗ ਵੀ ਛੱਕ ਗਏ, ਲੂਣ ਪਾਇਆ ਹੀ ਨਹੀਂ ਗਿਆ, ਚੇਤਾ ਭੁੱਲ ਗਿਆ ਭਗਤਣੀ ਨੂੰ, ਬਿਦਰ ਦੀ ਘਰਵਾਲੀ ਨੂੰ, ਅਤੇ ਅਲੂਣਾ ਹੀ ਸਾਗ ਖਾ ਗਏ। ਤਾਂ ਇਸ ਪ੍ਰਕਾਰ ਕਬੀਰ ਜੀ ਨੇ ਇਸ ਕਰਕੇ ਸ਼ਬਦ ਉਚਾਰਿਆ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹ ਭਾਵੈ, ਹਸਤੀ ਦੇਖ ਭਰਮ ਤੇ ਭੁੱਲਾ, ਹਾਥੀ ਘੋੜੇ ਵੇਖ ਕੇ ਭੁੱਲਿਆ ਹੈ ਨਾ ਸ਼ਾਇਦ ਮੈਂ ਬੜਾ ਵੱਡਾ। ਤਾਂ ਕ੍ਰਿਸ਼ਨ ਨੂੰ ਇਹ ਚੀਜ਼ ਪਸੰਦ ਨਹੀਂ। ਹਸਤੀ ਦੇਖ ਭਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੁੱਧ ਬਿਦਰ ਕੋ ਪਾਨੋ, ਬਿਦਰ ਦੇ ਘਰ ਦਾ ਪਾਣੀ ਵੀ ਤੇਰੇ ਦੁੱਧ ਨਾਲੋਂ ਚੰਗਾ। ਸੋ ਇਸ ਪ੍ਰਕਾਰ ਤੁਮਰੋ ਦੁੱਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਉਹ ਅਲੂਣੇ ਸਾਗ ਵਿੱਚੋਂ ਮੈਨੂੰ 36 ਪ੍ਰਕਾਰ ਦੇ ਖਾਣਿਆਂ ਦਾ ਸਵਾਦ ਆਇਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਅਨੰਦ ਵਿਨੋਦੀ, ਜਾਤ ਨਾ ਕਹੂੰ ਕੀ ਮਾਨੀ। ਇਹੀ ਗੱਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮਲਕ ਭਾਗੋ ਦੇ 36 ਪ੍ਰਕਾਰ ਦੇ ਖਾਣਿਆਂ ਵਾਸਤੇ ਸੱਦੇ ਆ ਰਹੇ ਨੇ, ਸਿਪਾਹੀ ਸੱਦਣ ਆ ਰਹੇ, ਬੇਨਤੀਆਂ ਕਰਦੇ ਮਹਾਰਾਜ, ਕਹਿੰਦੇ ਨਹੀਂ ਛਕਣਾ ਸੀ। ਅਤੇ ਭਾਈ ਲਾਲੋ ਨੂੰ ਆਪ ਦਰਵਾਜ਼ਾ ਖੜਕਾ ਕੇ ਕਹਿੰਦੇ, ਭਾਈ ਲਾਲੋ ਤੇਰੇ ਘਰ ਅਸੀਂ 30 ਦਿਨ ਭੋਜਨ ਛਕਣਾ, 30 ਦਿਨ ਪੂਰਾ ਮਹੀਨਾ, ਅਤੇ ਛਕਿਆ ਸਤਿਗੁਰਾਂ ਨੇ। 5 ਦਿਨ ਰਹਿ ਗਏ ਸੀ ਜਦੋਂ ਰਾਏ ਬੁਲਾਰ ਖਾਨ ਨੂੰ ਮਿਲਣ ਆਏ, ਫਿਰ ਦੁਬਾਰਾ ਜਾ ਕੇ 5 ਦਿਨ ਵਚਨ ਪੂਰਾ ਕੀਤਾ, ਭੋਜਨ ਛਕਿਆ, ਨਿਹਾਲ ਕੀਤਾ ਭਾਈ ਲਾਲੋ ਨੂੰ। ਉਹਦੀ ਯਾਦ 'ਚ ਗੁਰਦੁਆਰਾ ਸਾਹਿਬ ਰੋੜੀ ਸਾਹਿਬ ਜਿੱਥੇ ਭਾਈ ਲਾਲੋ ਦਾ ਘਰ ਸੀ ਏਮਨਾਬਾਦ। ਤਾਂ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਪਰਮਾਤਮਾ ਨੂੰ ਇਹ ਚੀਜ਼ਾਂ ਖੁਸ਼ ਨਹੀਂ ਕਰ ਸਕਦੀਆਂ, ਕਿਉਂਕਿ ਤੇਰੇ ਅੰਦਰ ਹੰਕਾਰ ਆ। ਰੱਬ ਦੇ ਦਰ 'ਤੇ ਹੰਕਾਰ ਮਿਟ ਕੇ ਮਿਲਿਆ ਜਾਂਦਾ। ਪੂਜਾ ਅਰਤਾ ਬੰਧਨ ਡਡੌਤ, ਬੜੀਆਂ ਪੂਜਾ 16 ਪ੍ਰਕਾਰ ਦੀਆਂ ਮੂਰਤੀਆਂ ਦੀ ਪੂਜਾ, ਔਰ ਅਰਚਨਾ ਸੁਗੰਧੀਆਂ ਉੱਥੇ ਅਰਪਣ ਕਰਨੀਆਂ, ਛਿੜਕਣੀਆਂ, ਅਤੇ ਬੰਧਨ ਨਮਸਕਾਰ ਕਰਨੀ, ਡੰਡੇ ਵੱਤ ਲੰਮਿਆਂ ਪੈ ਪੈ ਕੇ, ਖਟ ਕਰਮਾ ਰਤ ਰਹਿਤਾ। ਸੋ ਇਸ ਤਰ੍ਹਾਂ ਬਾਹਮਣਾ ਵਾਲੇ 6 ਕਰਮ, ਵਿੱਦਿਆ ਪੜ੍ਹਨੀ ਪੜ੍ਹਾਉਣੀ, ਦਾਨ ਦੇਣਾ ਅਤੇ ਲੈਣਾ, ਜਗ ਕਰਨੇ ਕਰਾਉਣੇ, ਇਹ ਖਟ ਕਰਮ, ਇਹਨਾਂ 'ਚ ਰਤ ਰਹਿਤਾ, ਰੰਗਿਆ ਰਹਿਣਾ। ਤਾਂ ਹਾਂ ਹਾਂ ਕਰਤ ਬੰਧਨ ਮੈਂ ਭਰਿਆ, ਮੈਂ ਹਾਂ ਮੈਂ ਹਾਂ, ਮੈਂ ਪੰਡਿਤ ਹਾਂ, ਮੈਂ ਵੱਡਾ ਹਾਂ, ਅਸੀਂ ਹੁੰਦੇ ਹਾਂ ਕੁਛ, ਇੰਝ ਕਰਦਾ ਕਰਦਾ ਤੂੰ ਬੰਧਨਾਂ 'ਚ ਪੈ ਗਿਆ, ਨਹੀਂ ਮਿਲੀ ਆ ਇਹ ਯੁਗਤਾ। ਇਸ ਯੁਗਤੀ ਨਾਲ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। ਯੋਗ ਸਿੱਧ ਆਸਣ 84, 8 ਅਸ਼ਟਾਂਗ ਯੋਗ, ਯੋਗ ਇਹਨਾਂ ਗੋਰਖਨਾਥ ਦੇ ਚੇਲਿਆਂ ਦਾ ਯੋਗ। ਤਾਂ ਇਸ ਪ੍ਰਕਾਰ ਡੰਡ ਕਮੰਡਲ ਮੋਢੇ ਭਾਰ ਕਰ, ਯੋਗ ਨਹੀਂ ਕਰਮਾਂ ਦੀ ਮਾਰ, ਮੁੰਦਰਾਂ ਪਾ ਲਈਆਂ, ਸਿਰ ਮੂੰਹ ਮਨਾ ਲਿਆ, ਸਵਾਹ ਮਲ ਲਈ, ਡੰਡਾ ਫੜ ਲਿਆ, ਤੋ ਇਸੇ ਤਰ੍ਹਾਂ ਗੋਦੜੀ ਜੁੱਲੀ ਲੈ ਲਈ, ਉੱਤੇ ਮੋਢੇ ਨਾਲ ਝੋਲੀ ਟੰਗ ਲਈ, ਹੱਥ 'ਚ ਖਫਰ ਫੜ ਲਿਆ। ਮਹਾਰਾਜ ਕਹਿੰਦੇ ਨਹੀਂ ਨਹੀਂ ਇੰਝ ਵੀ ਨਹੀਂ ਮਿਲਿਆ ਜਾ ਸਕਦਾ। ਸੋ ਇਸ ਪ੍ਰਕਾਰ ਯੋਗ ਸਿੱਧ ਆਸਣ 84, ਸਿੱਧ ਵੀ ਕਹਾ ਲਿਆ ਪ੍ਰਾਣਾਯਾਮ ਕਰਕੇ, 84 ਆਸਣ ਵੀ ਸਿੱਧਾਂ ਵਾਲੇ ਲਾ ਲਾ ਕੇ ਬੈਠ ਕੇ ਵੇਖਿਆ, ਪਦਮ ਆਸਣ ਫਲਾਣਾ ਆਸਣ, ਇਹ ਵੀ ਕਰ ਕਰ ਰਿਹਾ, ਇਹ ਵੀ ਕਰ ਕਰਕੇ ਥੱਕ ਗਿਆ ਬੰਦਾ। ਵੱਡੀ ਆਰ ਜਾਂ ਫਿਰ ਜਨਮ ਹੈ, ਯੋਗੀਆਂ ਨੇ ਵੱਡੀਆਂ ਉਮਰਾਂ ਵੀ ਕੀਤੀਆਂ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਿਆ ਸੀ ਯੋਗੀ 5120 ਸਾਲ ਦਾ, ਅਤੇ ਉਹਨੂੰ ਵੀ ਸ਼ਾਂਤੀ ਨਹੀਂ ਸੀ, ਸਤਿਗੁਰਾਂ ਕੋਲੋਂ ਦਾਤ ਮਿਲੀ, ਕਹਿੰਦੇ ਛੱਡ ਦੇ ਖਲੜੇ ਦਾ ਮੋਹ, ਪਰ ਸ਼ਾਬਾਸ਼ ਤੈਨੂੰ ਮੁਕਤ ਹੋਣ ਵਾਸਤੇ ਸਾਧਨ ਕੀਤੇ ਆ, ਮਨਸਾ ਠੀਕ ਆ ਪਰ ਦਿਸ਼ਾ ਗਲਤ ਆ, ਇਹ ਜਿਹੜਾ ਉਮਰ ਵਧਾਈ ਜਾਂਦਾ ਸਰੀਰ ਦੀ, ਛੱਡ ਦੇ ਖਲੜਾ ਪੁਰਾਣਾ ਹੋ ਗਿਆ, ਇਹ ਛੁੱਟਣਾ ਹੀ ਆ। ਤਾਂ ਇਸ ਪ੍ਰਕਾਰ ਵੱਡੀ ਆਰ ਜਾ ਸਭਨਾ ਜੀਆਂ ਦੇ ਅੰਦਰ ਇਹੀ, ਮੈਂ ਲੰਮੀ ਉਮਰ ਭੋਗਾਂ, ਹੋਰ ਉਮਰ ਜਾਣ ਨੂੰ ਜੀ ਨਹੀਂ ਕਰਦਾ ਕਿਸੇ ਦਾ। ਮਸਕੀਨ ਜੀ ਨੇ ਇੱਕ ਮਾਈ ਨੂੰ ਪੁੱਛਿਆ, ਮਾਤਾ ਜੀ ਬਿਰਧ ਹੋਈ ਹੋਈ ਸੀ, ਕੋਈ ਇੱਛਾ? ਕਹਿੰਦੀ ਉਹ ਜਿਹੜਾ ਮੇਰਾ ਪੜਪੋਤਾ ਨਾ, ਉਹਦਾ ਵਿਆਹ ਵੇਖਣਾ ਚਾਹੁੰਦੀ ਹਾਂ। ਮਸਕੀਨ ਜੀ ਕਹਿੰਦੇ ਫਿਰ ਪੜਪੋਤੇ ਦੇ ਘਰ ਅੱਗੇ ਨਗੜ ਪੋਤੜਾ ਜੰਮਣਾ, ਫਿਰ ਉਹਦਾ ਵਿਆਹ ਵੇਖਣ ਦੀ ਤਮੰਨਾ ਪੈਦਾ ਹੋ ਜਾਣੀ ਆ। ਇੱਛਾ ਇਹੋ ਰਹਿੰਦੀ, ਦੁਨੀਆਂ 'ਚ ਰਵਾਂ, ਮੈਂ ਮਰਨ ਨੂੰ ਕੋਈ ਨਹੀਂ ਪਸੰਦ ਕਰਦਾ। ਮਹਾਰਾਜ ਕਹਿੰਦੇ ਵੱਡੀ ਆਰਜਾ ਵੀ ਉਮਰ ਕਰ ਲਈਏ, ਫਿਰ ਜੀਵ ਜਨਮਦਾ ਮਰਦਾ ਹੈ। ਹਰ ਸਿਉ ਸੰਗ ਨਾ ਗਹਿਆ, ਹਰੀ ਪਰਮਾਤਮਾ ਨਾਲ ਸੰਗ ਸਾਥ ਨਹੀਂ ਪ੍ਰਾਪਤ ਹੋਇਆ। ਰਾਜ ਲੀਲਾ ਰਾਜਨ ਕੀ ਰਚਨਾ, ਰਾਜਿਆਂ ਵਾਲੀਆਂ ਲੀਲਾ, ਜਿਵੇਂ ਨਿਜ਼ਾਮ ਹੈਦਰਾਬਾਦ 600 ਬੇਗਮਾਂ ਵਿਆਹੀ ਫਿਰਦਾ ਸੀ, ਪਟਿਆਲਾ ਭੁਪਿੰਦਰ ਸਿੰਘ ਰਾਜਾ 335 ਵਿਆਹ ਕਰਾਏ ਹੋਏ ਸੀ, ਇਹੋ ਜਿਹੀਆਂ ਲੀਲਾ ਕਰਦੇ ਆ। ਰਾਜਿਆਂ ਵਾਲੀਆਂ ਰਚਨਾ, ਮਹਿਲ ਮਾੜੀਆਂ ਆਦਿ, ਹੋਰ ਕਈ ਕੁਛ ਸਵਾਰੀਆਂ, ਕਰਿਆ ਹੁਕਮ ਅਫਾਰਾ, ਹੁਕਮ ਚਲਾਉਣ ਦੀ ਇੱਛਾ, ਅਮੋੜ ਹੁਕਮ ਵੀ ਚੱਲਦਾ ਹੋਵੇ, ਕੋਈ ਮੋੜੇ ਨਾ ਹੁਕਮ ਨੂੰ, ਸਾਰੇ ਲੋਕ ਹੁਕਮ ਮੰਨਣ, ਇਹਨੂੰ ਕਹਿੰਦੇ ਅਫਾਰਾ ਹੁਕਮ ਚੱਲਦਾ। ਸੇਜ ਸੋਹਣੀ ਚੰਦਨ ਚੋਆ, ਮਖਮਲੀ ਸੇਜਾਂ ਹੁਣ ਸੋਹਣੀਆਂ ਬਰਾਜਣ ਲਈ, ਰੋਜ਼ ਉੱਥੇ ਚੰਦਨ ਚੁਆਇਆ ਜਾਏ, ਛਿੜਕਿਆ ਜਾਏ। ਤਾਂ ਮਹਾਰਾਜ ਕਹਿੰਦੇ ਰੱਬ ਦੇ ਨਾਮ ਤੋਂ ਬਿਨਾਂ ਨਰਕ ਘੋਰ ਕਾ ਦੁਆਰਾ, ਇਹਨਾਂ ਇੱਛਾਵਾਂ 'ਚ ਇਹਨਾਂ ਚੀਜ਼ਾਂ 'ਚ ਫਸ ਜਾਣਾ ਘੋਰ ਭਿਆਨਕ ਨਰਕ ਦਾ ਦਰਵਾਜ਼ਾ ਖੋਲ੍ਹਣ ਵਾਲੀ ਗੱਲ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਮਨੁੱਖਾ ਜਨਮ ਦਾ ਪ੍ਰਯੋਜਨ ਸਾਧ ਸੰਗਤ 'ਚ ਮਿਲ ਕੇ ਹਰੀ ਦੀ ਕੀਰਤੀ ਕਰਨੀ, ਭਾਵਨਾ ਸਹਿਤ ਅੰਦਰ ਭਾਵਨਾ ਰੱਖ ਕੇ ਰੱਬ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ, ਇਹ ਕਰਮਾਂ ਸਿਰ ਸ਼੍ਰੋਮਣੀ ਕਰਮ ਹੈ। ਵੇਖੋ ਇਹ ਸੌਖਾ ਉਹਨਾਂ ਸਾਧਨਾਂ ਨਾਲੋਂ, ਉਹ ਤਪੱਸਿਆ ਯੋਗਾ ਵਿਆਹ ਜਿਹੜੇ ਏਡੇ ਏਡੇ ਸਖ਼ਤ ਸਾਧਨ, ਉਹਨਾਂ ਨਾਲੋਂ ਬੜਾ ਸੌਖਾ ਹੈ। ਸਿਰਫ ਆਪਣਾ ਮਨ ਹੈ ਜਿਹੜਾ, ਇਹਦੇ ਅੰਦਰ ਇਹ ਗੁਰਾਂ ਦੇ ਵਚਨ ਅਨੁਸਾਰ ਭਾਵਨਾ ਕਿ ਵਾਹਿਗੁਰੂ ਹਰ ਥਾਂ ਹਾਜ਼ਰ ਹੈ, ਇਉਂ ਸਾਧ ਸੰਗਤ 'ਚ ਮਿਲ ਕੇ ਹਰੀ ਦੀ ਕੀਰਤੀ ਕਰਨੀ, ਗਾਉਣੀ ਸੁਣਨੀ, ਇਹ ਕਰਮਾਂ ਸਿਰ ਸ਼੍ਰੋਮਣੀ ਕਰਮ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ, ਪੂਰਬਲੇ ਕਰਮਾਂ ਦੇ ਲਿਖੇ ਅਨੁਸਾਰ, ਭਾਵ ਪਰਮਾਤਮਾ ਨੇ ਪੂਰਬਲੇ ਕਰਮਾਂ ਦੇ ਅਨੁਸਾਰ ਲੇਖ ਪਾ ਤਾ ਮਸਤਕ ਦੇ, ਉਸ ਲੇਖ ਦੇ ਅਨੁਸਾਰ ਜਿਨ੍ਹਾਂ ਨੇ ਲੈਣਾ ਇਹ ਪ੍ਰਾਪਤ ਕਰਨੀ ਹੈ ਦਾਤ, ਇਹ ਲਿਖੀ ਹੋਈ ਹੈ ਜਿਨ੍ਹਾਂ ਦੇ ਭਾਗਾਂ 'ਚ, ਉਹਨੂੰ ਇਹ ਪ੍ਰਾਪਤ ਹੋਈ। ਤੇਰੋ ਸੇਵਕ ਇਹ ਰੰਗ ਮਾਤਾ, ਇਹ ਦੂਜਾ ਰਹਾਉ ਹੈ। ਪਹਿਲਾਂ ਦੱਸਿਆ ਸੱਚੇ ਪਾਤਸ਼ਾਹ ਨੇ ਉਹਨਾਂ ਸਾਧਨਾਂ ਬਾਰੇ ਵੀ, ਪਿਆਰੇ ਨਿਬਿਧ ਮਿਲਣ ਨਾ ਜਾਈ। ਫਿਰ ਮਹਾਰਾਜ ਕੀ ਕਰੀਏ ਤਾਂ ਹਜ਼ੂਰ ਇੱਥੇ ਸਮਝਾ ਰਹੇ ਨੇ, ਹੇ ਵਾਹਿਗੁਰੂ, ਤੇਰਾ ਸੇਵਕ ਤਾਂ ਉਹ ਹੁੰਦਾ ਜਿਹੜਾ ਤੇਰੇ ਇਸ ਪ੍ਰੇਮ ਰੰਗ ਵਿੱਚ ਰੁੱਤਿਆ ਹੋਇਆ, ਮੱਤਿਆ ਹੋਇਆ, ਮਸਤਿਆ ਹੋਇਆ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਉਹਨਾਂ ਦੇ ਉੱਪਰ ਦੀਨ ਗਰੀਬਾਂ ਆਜਾਂ ਦੇ ਦੁੱਖਾਂ ਨੂੰ ਭੰਨਣ ਵਾਲਾ ਪਰਮਾਤਮਾ ਕਿਰਪਾਲੂ ਹੋਇਆ। ਹਰ ਹਰ ਕੀਰਤਨ ਇਹੋ ਮਨ ਰਾਤਾ, ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੋ ਦੁੱਖਾਂ ਨੂੰ ਹਰਨ ਵਾਲਾ ਹੈ, ਉਹਦੇ ਕੀਰਤਨ ਵਿੱਚ ਜਿਸ ਦਾ ਇਹ ਜਿਹੜਾ ਮਨ ਹੈ ਮਨੂਆ, ਇਹ ਰੰਗਿਆ ਗਿਆ। ਕੀਰਤਨ ਕਰਦਿਆਂ ਕਰਦਿਆਂ ਉਹਦੇ ਮਨ ਨੂੰ ਰੰਗ ਚੜ੍ਹ ਗਿਆ ਅਤੇ ਉਹਦਾ ਪਾਰ ਉਤਾਰਾ ਹੋ ਗਿਆ। ਕੋਈ ਕਠਿਨ ਸਾਧਨ ਨਹੀਂ ਉਸਨੂੰ ਕਰਨੇ ਪਏ, ਰਹਾਓ ਦੂਜਾ। ਸੋ ਸ਼ਬਦ ਦਾ ਕੇਂਦਰੀ ਭਾਵ ਦੋਵਾਂ ਰਹਾਓ ਵਿੱਚ, ਪਹਿਲੇ 'ਚ ਦੱਸਿਆ ਵੀ ਹੋਰਨਾਂ ਕਰਮਾਂ ਨਾਲ ਨਹੀਂ ਛੁਟਕਾਰਾ, ਇੱਥੇ ਦੱਸਿਆ ਵੀ ਕੀਰਤੀ ਦੁਆਰਾ ਜੇ ਮਨ ਰੰਗਿਆ ਜਾਏ ਤਾਂ ਪਾਰ ਉਤਾਰਾ ਹੈ। ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।